लड़ने की गत कहीं ना जा जे को कहे पीछे पछता जे को कहे पीछे पछता कागद कलम न लिखन हा कागद कलम न लिखन हार मन्ने का बह कर न विचार मन्ने का जेको मन जाने मन को मन जाने मन को ऐसा नाम निरंजन हो ऐसा नाम निरंजन हो ऐसा नाम निरंजन हो जे को मन जाने मन को मन की गत कहीं न जा ऐसा नाम निरंजन हो जे को कहे ऐसा नाम निरंजन हो जे को कहे पीछे पछुता कागद कलम ना लिखन हार ऐसा नाम निरंजन हो कागद कलम ना लिख मन्ने का बेकर्म विचार ऐसा नाम निरंजन हो कोट कोटि मेरी और जा पवन पियन अपया चंद सूरज दोए गुफे न देखा सुपने सोन न था भी तेरी कीमत ना पवे भी तेरी कीमत ना पवे हाँ केवड आखा ना हो ऐसा नाम निरंजन हो केवड आखाना जे को कहे पीछे पछताए हो केवड आखाना मन्ने नाओ मन्ने नाओ सोई जिन जाए अवरी कर्म अवरी कर्म ना लेखेला मन्ने ना से जिन जाए जिन्नी सुन के मन्ने आ जिन्नी सुन के मन्या तिन्ना निज घर वास तिन्ना निज घर वास पूरे सतगुर बूझ बुझाया पूरे सतगुर बूझ बुझाया हुक्मो ही सब जगत उपाया हुक्मो ही सब जगत उपाया हुक्म मन्ने सोई सुख पाए हुक्म मन्ने सोई सुख पाए हुक्म सिर शाह पात शाह है हुक्म शेर शाह पातशाह है हाँ के वड आखाना जे को कहे पीछे पछताए हुक्म मन्ने सोई सुख पाए ऐसा नाम निरंजन हो कौन जाने नाम की है ते उन्नू मनना की है मनुख पहली पौड़ी ते खलो गया है जपना आसान समझता है क्योंकि मनन वेले नाम दी स्वरूप शक्ति बदल जानी है उत्थे हुक्म हो जाना है क्योंकि मनिया हुक्म जाता है जिथे जपन दा उत्थे अखरी है स्वरूप अखरी है अखरी नाम अखरी सलाह जिथे जपन दा स्वरूप है ना उत्थे अखरी है जिथे मनन दा स्वरूप है उत्थे हुक्म है ते हुक्म इनू मनना औखा दिसदा है हुक्म मनना औखा दिसदा इसलिए अखरी ते खलो गया है एक गल ठीक है मैं पिछले दिहाय च वर्स कीती सी उसनू दोहराना चाहना कि एबीसी कैदा उड़ा एड़ा आरंभ है इन्दे बिना भी नहीं चलता इतों ही शुरुआत होती है पर अगली क्लास अगली पौड़ी चढ़े ही ना उस कैदे ने मुड़ किताब विच बदलना है उस थ्योरी ने मुड़ प्रैक्टिकल विच बदलना है हुक्म मनना प्रैक्टिकल है जपना थ्योरी है बाकी उन्हें ख्याल करियो मनुख हुक्म दे स्वरूप नाम रूपी स्वरूप तो डरदा है हुक्म नहीं मनना चाहता बल्कि हुक्म तो इन्ना डरदा है मैं पिछले दिहाड़े चर्च की सी मनुख ने हुक्म नूं अपनी मजबूरी विच शामिल कर लिया ਜਦੋਂ ਇਹਦਾ ਕੋਈ ਵਸ ਨਾ ਚੱਲੇ ਉਦੋਂ ਕਹਿੰਦਾ ਚਲੋ ਉਹਦਾ ਹੁਕਮ ਮੰਨੋ ਤੇ ਮੈਂ ਐਗਜ਼ਾਮਪਲ ਵਜੋਂ ਅਰਜ਼ ਕੀਤੀ ਸੀ ਮਨੁੱਖ ਇੰਜੈਕਸ਼ਨ ਲਵਾਉਂਦਾ ਹੈ ਡਾਕਟਰ ਕੋਲ ਜਾਂਦਾ ਹੈ ਕੋਸ਼ਿਸ਼ ਕਰਦਾ ਹੈ ਜਿਉਂਦਾ ਰਹਾਂ ਮੇਰਾ ਸੰਬੰਧੀ ਮੇਰਾ ਨੇੜੇ ਦਾ ਜਿਉਂਦਾ ਰਹੇ ਪਰ ਜਦੋਂ ਬੇਵੱਸ ਹੋ ਜਾਂਦਾ ਨਾ ਉਹਦੇ ਇਲਾਜ ਕਰਾਉਂਦਿਆਂ ਕੋਈ ਚਲਾ ਜਾਂਦਾ ਉਦੋਂ ਆਖਦਾ ਚਲੋ ਹੁਕਮ ਮੰਨੋ ਹੁਕਮ ਤੇਰੀ ਮਜਬੂਰੀ ਹੋ ਗਈ ਮਜਬੂਰੀ ਕਦੀ ਖੁਸ਼ੀ ਨਹੀਂ ਹੁੰਦੀ ਮਜਬੂਰੀ ਵਿੱਚ ਤਾਂ ਕਦੀ ਵਿਕਾਸ ਨਹੀਂ ਹੁੰਦਾ ਹੁਕਮ ਮਜਬੂਰੀ ਹੋ ਗਈ ਮੈਂ ਇੱਕ ਵਾਰ ਕੀਤੀ ਸੀ ਕੋਈ ਚਲਾ ਜਾਏ ਤੇ ਮੈਨੂੰ ਕਹਿੰਦਾ ਹੁਕਮ ਹੈ ਚਲੋ ਉਹਦੇ ਹੁਕਮ ਵਿੱਚ ਜਦੋਂ ਬੱਚਾ ਜਨਮ ਲਾਇਆ ਉਦੋਂ ਵੀ ਕਦੀ ਇਹਨੇ ਆਖਿਆ ਵੀ ਚਲੋ ਹੁਕਮ ਮੰਨੋ ਜਦੋਂ ਕੋਈ ਘਾਟਾ ਪੈ ਜਾਏ ਉਹਨੂੰ ਆਖ ਦਿੰਦਾ ਚਲੋ ਹੁਕਮ ਮੰਨੋ ਤੀਰ ਜਲੇ ਤੇ ਜਦੋਂ ਲਾਟਰੀ ਨਿਕਲਾ ਵੀ ਉਦੋਂ ਵੀ ਕਦੀ ਇਹਨੇ ਆਖਿਆ ਹੁਕਮ ਮੰਨੋ ਜਿੰਨਾ ਦੁੱਖ ਹੈ ਨਾ ਜਿੰਨੀਆਂ ਇਹਦੀਆਂ ਪਰੇਸ਼ਾਨੀਆਂ ਨੇ ਨਾ ਜਿੰਨੀਆਂ ਮਜਬੂਰੀਆਂ ਨੇ ਉਹਨੂੰ ਇਹਨੇ ਨਾ ਹੁਕਮ ਦਾ ਦੇ ਦਿੱਤਾ ਹੈ ਹੁਕਮ ਸੀ ਸਭ ਤੋਂ ਨੇੜੇ ਦੀ ਸ਼ਕਤੀ ਰੱਬ ਨੂੰ ਮਿਲਾਉਣ ਦੀ ਮਿਲੇ ਕਿਵੇਂ ਕਿਉਂਕਿ ਹੁਕਮ ਤੇ ਇਹਨੂੰ ਨਫ਼ਰਤ ਹੋ ਗਈ ਜਿਹੜੀ ਚੀਜ਼ ਵੀ ਜੀਵਨ ਵਿੱਚ ਮਜਬੂਰੀ ਪੈਦਾ ਕਰੇ ਉਹ ਸਾਨੂੰ ਪਿਆਰ ਕੀ ਪਿਆਰੀ ਕਿਵੇਂ ਲੱਗੇਗੀ ਹੋ ਹੀ ਨਹੀਂ ਸਕਦਾ ਤੇ ਗੁਰੂ ਨੇ ਇੱਕ ਫੈਸਲਾ ਦੇ ਦਿੱਤਾ नानक हुकम पछाण के, नानक हुकम पछाण के तौ खस में मिलना। मिलन का तरीका ही हो, वह इन चंगा नहीं लगता। यह चाहता है अखरी नाम विच जुड़िया रहा, हुक्म नाम विच ना जावा, क्योंकि मनना जिहड़ा लफज है ना वह हुक्म नाल जुड़ता है, अखरी नाल नहीं। अखरी तो जपन है, यह ख्याल करो, अखरी नाम जिहड़ा वह जपन है। जिहड़ा हुक्म नाम है ना, एको नाम हुक्म है, मनन ओ ही हुंदा है। पर गुरु कहते ने यह मनुख की जाने, जिहड़ा हुक्म नाम है एक ही है। ऐसा नाम निरंजन होए एक ही जाने। हां जानदा ओ होए जिन्ने हुक्म मन के उस रस नू चखे है कि हुक्म विच की सुख है। ये ख्याल करियो, जिन्नियां परेशानियां ने हुक्म विच नहीं, बल्कि ये ख्याल करियो हुक्म विच नहीं बल्कि हुक्म मनन विच सारे सुख ने, हुक्म ना मनन विच सारे दुख ने। जदों मनुख यह समझ लै कि उनके हुक्म अंदर सब कुछ है, परेशानी खत्म हो गई। गुरु साहब ने बाणी अंदर ख्याल दे दिता एक लफज, कह लगे डरिए तां जे किछ आप दू कीचे। मेरा तो डर ही खत्म हो गया, जदों मैं कुछ कर ही नहीं सकता, सब कुछ उनके हुक्म नाल होना है, तो मैनू किसी का की डर। डरिए तां जे किछ आप दू कीचे, सब करता अपनी कला वधाए। बल्कि गुरु ने इथों तक आख दिता, कहने लगे जब लग हुक्म ना बूझता तब ही लो दुखिया। फैसला बाणी दा, कहने लगे जब लग हुक्म ना बूझता तब ही लो दुखिया। गुर मिल हुक्म पछाणिया तब ही ते सुखिया। हुक्म पछाण नाल तां सुख मिलता, मनुख दे अंदर बेफिक्री हो जाती, क्योंकि बच्चा है ना, अपनी किसी किस्म की सियाणप चतराई अजे नहीं। गुरु ने बाणी अंदर इत बड़ा खूबसूरत गल आखी, कहन लगे पायो बाल बुद्ध सुख रे। बाल बुद्धि विच मैनू बड़ा सुख। लोग कहते ने असी सियाने हो जाइए, होर चतराई हो जाए साढ़े, होर दनाई हो जाए साढ़े, पर गुरु कहते ने मैं तो समझना जिन्ना मैं आना रहा ना बड़ा सुखी है। मां ने गोदी विच भी उन्नी देर खड़ाया जिनी देर आना सी, पिता ने उंगल फड़ के भी हर औकड़ तो उन्नी देर बचाया जिनी देर आना सी, मेरे मुंह विच लुकमे ग्राहियां भी मां ने उन्नी देर पाईया ने जिनी देर आना सी। जे मैं कोई गुनाह कर दिता है तो मेरा गुनाह भी उन्नी देर बख्शिया गया जिनी देर मैं आना सा। जे नाम बख्शे मां तो लोग भी आख देने मां के नाराज क्यों होनी, वो तो बेचारा बच्चा है। यानी तो बड़ी बड़ी बख्शिश है। गुरु ने बाणी भी चक दिता, कहने लगे पायो बाल बुद्ध सुख रे। हरक सोग दुख सुख हान मिर्त चित समसर गुर मिले। उथे दुख सुख जीवन मिर्त सब कुछ बराबर है। बच्चा ज्यो ज्यो दाना हो जाता है, ज्यों ज्यों अपनी होंद ते अपने हुक्म चलान अपनी मर्जी चलाउन दा आदि होई जांदा है, त्यों त्यों परेशानियां सहेड़ी जांदा है। गुरु कहन लगे की जाने मनुख के मनन विच हुक्म मनन विच की सुख है, नाम मनन विच की सुख है। कहन लगे हां जिन्ने मन्या है ना ओ ही जाने, जे को मन जाने मन को है। निरा आखण नाल नहीं कोई मन के वेखे, फिर उनकी हालत यह हुंदी है जिन्हें ये चाखी सोई जाने गूंगे की मिठाई। कौ कबीर गूंगे गुड़ खाया पूछे ते क्या कहिए।
ਫਿਰ ਉਹਦੀ ਇਹ ਹਾਲਤ ਹੋ ਜਾਂਦੀ ਹੈ, ਮੈਂ ਰਸ ਕੀ ਬਿਆਨ ਕਰਾਂ, ਇਹ ਸੁੱਖ ਕਿਹਨੂੰ ਦੱਸਾਂ ਕਿ ਨਾਮ ਮੰਨਣ ਨਾਲ ਕੀ ਸੁੱਖ ਹੈ। ਔਰ ਇੱਥੋਂ ਹੀ ਪੌੜੀ ਸ਼ੁਰੂ ਕੀਤੀ ਨੇ, ਕਹਿਣ ਲੱਗੇ
ਮੰਨੇ ਕੀ ਗੱਤ ਕਹੀ ਨਾ ਜਾ।
ਜਿਹਨਾਂ ਮੰਨ ਕੇ ਵੇਖਿਆ ਨਾ, ਜਿਹਨਾਂ ਨੇ ਮੰਨਣ ਦਾ ਰਸ ਮਾਣਿਆ ਨਾ, ਉਹ ਵੀ ਨਹੀਂ ਆਖ ਸਕਦੇ ਮੰਨਣ ਦਾ ਸੁੱਖ ਕੀ, ਵਡਿਆਈ ਕੀ ਹੈ ਤੇ ਮੰਨਣਾ ਕਿੱਡਾ ਮਹਾਨ ਹੈ, ਉਹਦੀ ਲਿਮਿਟ ਕਾਇਮ ਨਹੀਂ ਕਰ ਸਕਦੇ।
ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹੇ,
ਜੇ ਕੋਈ ਸੀਮਾ ਨਿਸ਼ਚਿਤ ਕਰੇ ਤੇ ਨਾਮ ਦਾ ਮੰਨਣਾ ਉਦੋਂ ਵੀ ਵੱਡੇ ਸੁੱਖ ਲੈ ਕੇ ਆਉਂਦਾ, ਉਦੋਂ ਵੀ ਵੱਡੀਆਂ ਵਡਿਆਈਆਂ ਦਾ ਮਾਲਕ ਹੈ। ਅੱਜ ਇੱਕ ਵਡਿਆਈ ਨਿਸ਼ਚਿਤ ਕਰਦਾ, ਸੀਮਾ ਨਿਸ਼ਚਿਤ ਕਰਦਾ, ਕੱਲ੍ਹ ਫਿਰ ਪਛਤਾਉਂਦਾ ਮੈਂ ਗਲਤੀ ਕਰ ਬੈਠਾ। ਇਹ ਨਾਮ ਦਾ ਮੰਨਣਾ ਤਾਂ ਇਦੋਂ ਵੱਡਾ ਹੈ, ਜੇ ਕੋ ਕਹੇ ਪਿੱਛੇ ਪਛਤਾ। ਕਾਗਦ ਕਲਮ ਨਾ ਲਿਖਣਹਾਰ, ਨਾ ਮੇਰੇ ਕੋਲ ਕੋਈ ਇਹੋ ਜਿਹਾ ਕਾਗਜ਼ ਹੈ, ਨਾ ਕਲਮ ਹੈ, ਨਾ ਮੇਰੇ ਕੋਲ ਕੋਈ ਐਸਾ ਲਿਖਾਰੀ ਹੈ। ਉਹ ਦੁਨੀਆਂ ਦੇ ਲੋਕੋ, ਇਹਨੂੰ ਸਧਾਰਨ ਨਾ ਸਮਝਿਓ, ਅਸੀਂ ਤੇ ਨਾਮ ਰੂਪੀ ਹੁਕਮ ਨੂੰ ਮੰਨਣ ਤੋਂ ਦੂਰ ਜਾ ਰਹੇ ਹਾਂ। ਐਡੀ ਵੱਡੀ ਬਖਸ਼ਿਸ਼ ਗੁਰੂ ਨੇ ਝੋਲੀ ਪਾਈ ਹੋਵੇ ਤੇ ਅਸੀਂ ਇਹਦੇ ਤੋਂ ਵਾਂਝੇ ਰਹਿ ਜਾਈਏ। ਜੇ ਕੇਵਲ ਸਿੱਖ ਹੁਕਮ ਵਿੱਚ ਆ ਜਾਏ, ਉਹਨੂੰ ਹੋਰ ਕਿਸੇ ਭਗਤੀ ਦੀ ਲੋੜ ਨਹੀਂ। ਜੇ ਕੇਵਲ ਸਿੱਖ ਤੇ ਭਗਤ, ਕੇਵਲ ਰੱਬ ਦੇ ਹੁਕਮ, ਪ੍ਰਭੂ ਦੇ ਹੁਕਮ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸਾਡੇ ਕੋਲ ਭੇਜੇ ਗਏ ਨੇ, ਜੈਸੀ ਵੈ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਜੇ ਕਦੀ ਸੰਸਾਰ ਦਾ ਮਨੁੱਖ ਕੇਵਲ ਤੇ ਕੇਵਲ ਇਹਨਾਂ ਹੁਕਮਾਂ ਅਨੁਸਾਰ ਜੀਵਣਾ ਸ਼ੁਰੂ ਕਰ ਦੇਵੇ, ਹੋਰ ਕਿਸੇ ਪੂਜਾ ਦੀ, ਕਿਸੇ ਤੀਰਥ ਸਥਾਨ ਦੀ, ਕਿਸੇ ਭਗਤੀ ਦੀ ਲੋੜ ਨਹੀਂ। ਮੈਂ ਇੱਕ ਵਾਰ ਕੀਤੀ ਸੀ, ਇਸੇ ਲਈ ਗੁਰੂ ਨੇ ਇੱਕ ਫੈਸਲਾ ਕਰ ਦਿੱਤਾ, ਕਹਿਣ ਲੱਗੇ
ਗੁਰਮੁਖ ਹੱਸੇ ਗੁਰਮੁਖ ਰੋਵੇ, ਜੋ ਗੁਰਮੁਖ ਕਰੇ ਸਾਈ ਭਗਤ ਹੋਵੇ।
ਸਾਰੀ ਭਗਤੀ ਹੋ ਜਾਂਦੀ, ਕਿਉਂਕਿ ਜੀਵਨ ਦਾ ਹਰ ਕਰਮ ਜਿਹੜਾ ਹੁਕਮ ਵਿੱਚ ਹੋ ਜਾਂਦਾ ਤੇ ਹੁਕਮ ਵਿੱਚ ਰਹਿਣਾ ਭਗਤੀ ਹੈ, ਨਾਮ ਦਾ ਮੰਨਣਾ। ਤੇ ਜਦੋਂ ਹੁਕਮ ਵਿੱਚ ਹੋ ਜਾਂਦਾ ਹੈ ਹਰ ਕਰਮ ਜੀਵਨ ਦਾ, ਉਹ ਕਰਮ ਭਗਤੀ ਬਣ ਜਾਂਦਾ ਹੈ, ਪ੍ਰੈਕਟੀਕਲੀ ਭਗਤੀ ਬਣ ਜਾਂਦਾ ਹੈ। ਤੇ ਫਿਰ ਉਹਦਾ ਹਰ ਜੀਵਨ ਦਾ ਕੰਮ ਦਿਨ ਰਾਤ ਦਾ, ਜੇ ਉਹ ਦੁਕਾਨ ਤੇ ਬੈਠਾ ਹੈ ਕਿਸੇ ਗਾਹਕ ਨਾਲ ਗੱਲ ਕਰ ਰਿਹਾ ਤੇ ਆਏ ਹੋਏ ਗਾਹਕ ਨਾਲ ਗੱਲ ਕਰਨ ਲੱਗਿਆ, ਨਾਲ ਹੀ ਸੋਚਦਾ ਮੇਰਾ ਰੱਬ ਆਖਦਾ ਹੱਕ ਪਰਾਇਆ ਨਾਨਕਾ ਉਸ ਸੂਰ ਸੁਣਾ, ਕੋਈ ਐਸਾ ਸੌਦਾ ਨਾ ਕਰਵਾ ਜੇ ਕਿਸੇ ਦਾ ਹੱਕ ਮੇਰੇ ਕੋਲ ਆ ਜਾਵੇ, ਬਸ ਭਗਤੀ ਹੋ ਗਈ, ਹੁਕਮ ਚੇਤੇ ਆ ਗਿਆ, ਭਗਤੀ ਹੋ ਗਈ। ਜੇ ਗੁਆਂਢੀ ਦੀ ਕੋਈ ਪਰੇਸ਼ਾਨੀ ਹੈ, ਜੇ ਕਿਸੇ ਨੂੰ ਕੋਈ ਦੁੱਖ ਹੈ ਤੇ ਦੇਖਦਾ ਤੇ ਦੌੜ ਪੈਂਦਾ ਉਹਦੇ ਦੁੱਖ ਵਿੱਚ ਸਹਾਇਕ ਹੋਣ ਲਈ, ਤੇ ਉਹਨੂੰ ਚੇਤਾ ਆ ਜਾਂਦਾ ਮੇਰੇ ਰੱਬ ਨੇ ਆਖਿਆ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗੇ ਬੈਸਣ ਪਾਈਏ, ਬਸ ਭਗਤੀ ਹੋ ਗਈ। ਜੇ ਬੋਲਣ ਲੱਗਾ ਸੋਚਦਾ ਮੈਂ ਬੋਲ ਉਹ ਬੋਲਾਂ ਜਿਹਦੇ ਨਾਲ ਕਿਸੇ ਦਾ ਦਿਲ ਨਾ ਦੁਖਾਵਾਂ, ਬਸ ਭਗਤੀ ਹੋ ਗਈ, ਕਿਉਂਕਿ ਮੇਰੇ ਗੁਰੂ ਨੇ ਆਖ ਦਿੱਤਾ ਸ਼ੁਭ ਬਚਨ ਬੋਲ ਗੁਣ ਅਮੋਲ। ਜੀਵਨ ਹੀ ਤਾਂ ਭਗਤੀ ਬਣ ਜਾਣਾ, ਤੇ ਉਹ ਜੀਵਨ ਭਗਤੀ ਤਾਂ ਬਣਨਾ ਜਿਸ ਦਿਨ ਜੀਵਨ ਦਾ ਹਰ ਵਿਸ਼ਾ, ਜੀਵਨ ਦਾ ਹਰ ਅੰਗ ਮੇਰੇ ਰੱਬ ਦੇ ਹੁਕਮ ਤੇ ਮੇਰੇ ਗੁਰੂ ਦੀ ਸਿੱਖਿਆ ਦੇ ਮੰਨਣ ਵਿੱਚ ਆ ਜਾਏਗਾ। ਇਸ ਲਈ ਆਖ ਦਿੱਤਾ ਭਲਿਓ, ਇਸ ਮੰਨਣ ਦਾ ਕੋਈ ਆਕਾਰ ਕੋਈ ਸੀਮਾ ਨਹੀਂ, ਦੁਨੀਆਂ ਦੇ ਲੋਕ ਪਰਲੋਕ ਦੇ ਬ੍ਰਹਿਮੰਡ ਦੇ ਸਾਰੇ ਸੁੱਖ ਇਹਦੇ ਵਿੱਚ ਮੌਜੂਦ ਨੇ, ਜੇ ਕੇਵਲ ਹੁਕਮ ਮੰਨਣ ਦੀ ਆਦਤ ਬਣਾ ਲੈ। ਹੁਣ ਗਰੀਬਾਂ ਵਿੱਚ ਹੱਥ ਮਾਰੀਏ, ਅੰਦਰ ਇੱਕ ਕੌੜੀ ਸੱਚਾਈ ਸਾਨੂੰ ਮੰਨਣੀ ਪਏਗੀ ਕਿ ਇੱਕ ਹੁਕਮ ਹੀ ਰੱਬ ਦਾ, ਇੱਕ ਹੁਕਮ ਹੀ ਗੁਰੂ ਦਾ ਐਸਾ ਹੈ ਜਿਹੜਾ ਸਾਨੂੰ ਮੰਨਣਾ ਸਭ ਤੋਂ ਔਖਾ ਹੋਇਆ ਪਿਆ। ਅਸੀਂ ਪ੍ਰਸ਼ਾਦ ਕਰਾ ਸਕਦੇ ਹਾਂ, ਅਸੀਂ ਰੁਮਾਲੇ ਭੇਟ ਕਰ ਸਕਦੇ ਹਾਂ, ਅਸੀਂ ਅਖੰਡ ਪਾਠਾਂ ਦੀਆਂ ਲੜੀਆਂ ਚਲਾ ਸਕਦੇ ਹਾਂ, ਅਸੀਂ ਦੀਵਾਨ ਸਮਾਗਮ ਕਰ ਸਕਦੇ ਹਾਂ, ਲੰਗਰ ਚਲਾ ਸਕਦੇ ਹਾਂ, ਪਰ ਜੀਵਨ ਨੂੰ ਰੱਬ ਦੇ ਗੁਰੂ ਦੇ ਹੁਕਮ ਵਿੱਚ ਰੱਖਣਾ ਇਹ ਸਾਡੇ ਲਈ ਬੜਾ ਮੁਸ਼ਕਿਲ ਹੋ ਗਿਆ। ਉਦੋਂ ਅਸੀਂ ਫਿਰ ਛੋਟਾਂ 'ਚ ਆਉਂਦੇ ਹਾਂ ਅਤੇ ਬਹਾਨੇ ਕੀ ਬਣਾ, ਬਿਜ਼ਨਸ ਹੈ ਜੀ, ਵਪਾਰ ਵਿੱਚ ਤਾਂ ਸੱਚ ਝੂਠ ਚੱਲਦਾ ਹੈ। ਗ੍ਰਿਸਤੀਆਂ ਦੀ ਬੜੀ ਹੈਰਾਨਗੀ ਦੀ ਗੱਲ ਹੈ ਕਿ ਬੜੇ ਅਵੇਸਲੇ ਜਿਹੇ ਢੰਗ ਨਾਲ ਬੜੇ ਸਧਾਰਨ ਰੂਪ ਵਿੱਚ ਆਖ ਦਿੰਦੇ ਨੇ ਅਸੀਂ ਤਾਂ ਗ੍ਰਿਸਤੀਆਂ ਜੀ ਪੁੰਨੀ ਪਾਪੀ, ਸਾਨੂੰ ਕੀ ਪਤਾ। ਉਹ ਭਲਿਆ ਪਤਾ ਦੇਣ ਵਾਸਤੇ ਤਾਂ ਗੁਰੂ ਬੈਠਾ, ਜੇ ਗੁਰੂ ਦੇ ਹੁੰਦਿਆਂ ਹੋਇਆ ਤੈਨੂੰ ਪਤਾ ਨਹੀਂ, ਜੇ ਸੂਰਜ ਚੜ੍ਹਦਿਆਂ ਹੋਇਆ ਤੇਰੀਆਂ ਅੱਖਾਂ ਨਹੀਂ ਖੁੱਲੀਆਂ, ਤੈਨੂੰ ਰੋਸ਼ਨੀ ਨਹੀਂ ਦਿਸਦੀ, ਤਾਂ ਫਿਰ ਗੁਣਾ ਤੇਰਾ, ਤੂੰ ਇਹ ਕਿਉਂ ਆਖੇ ਮੈਨੂੰ ਪਤਾ ਨਹੀਂ। 500 ਵਰ੍ਹਾ ਬੀਤ ਗਿਆ ਹੋਵੇ ਤੈਨੂੰ ਹਰ ਪਤਾ ਗੁਰੂ ਦੇ ਰਿਹਾ ਹੋਵੇ, ਦਰਮਿਆਨ ਵਿੱਚ ਬੈਠਾ, ਤੂੰ ਮੱਥੇ ਵੀ ਟੇਕ ਰਿਹਾ ਹੋਵੇ, ਨਮਸਕਾਰਾਂ ਵੀ ਕਰ ਰਿਹਾ ਹੋਵੇ ਤੇ ਤੈਨੂੰ ਪਤਾ ਹੀ ਨਾ ਹੋਵੇ। ਜਿਵੇਂ ਉਸ ਦਿਨ ਤੋਂ ਕਾਈ ਸੀ ਕਿ ਮੱਥੇ ਟੇਕ ਰਹੇ, ਅਜੇ ਤੱਕ ਇਹ ਕਿਹਦਾ ਪਤਾ ਨਹੀਂ, ਆਰੰਭ ਹੋ ਗਿਆ। ਗੁਰੂ ਕਹਿੰਦੇ ਨੇ ਜੀਵਨ ਦਾ ਮੁੱਖ ਮਕਸਦ ਤੇ ਮੁੱਖ ਸਾਧਨ ਕੇਵਲ ਤੇ ਕੇਵਲ ਨਾਮ ਨੂੰ ਮੰਨਣਾ ਹੈ, ਤੇ ਏਕੋ ਨਾਮ ਹੁਕਮ। ਮੰਨਣ ਵਿੱਚ ਜਦੋਂ ਨਾਮ ਆਏਗਾ ਉਹਦਾ ਸਵਰੂਪ ਹੁਕਮ ਦਾ ਹੋ ਜਾਏਗਾ, ਅੱਖਰੀ ਨਹੀਂ ਰਹੇਗਾ, ਉਦੋਂ ਪ੍ਰੈਕਟੀਕਲ ਆ ਜਾਏ, ਫਿਰ ਕਿਤਾਬੀ ਨਹੀਂ ਰਹੇਗਾ। ਉਹ ਨਾਮ ਲਿਖਿਆ ਨਹੀਂ ਜਾ ਸਕਦਾ, ਉਹ ਨਾਮ ਬੋਲਿਆ ਨਹੀਂ ਜਾ ਸਕਦਾ, ਉਹ ਨਾਮ ਹੰਡਾਇਆ ਜਾ ਸਕਦਾ, ਉਹ ਜੀਵਨ ਦਾ ਹਿੱਸਾ ਬਣ ਜਾਂਦਾ। ਉਹ ਕਰਮ ਅਭਿਆਸ ਨਹੀਂ ਰਹਿੰਦਾ, ਉਹ ਗਿਆਨ ਭੈ ਤੋਂ ਕਰਮੇ ਨਾਸ ਹੋ ਜਾਂਦਾ। ਇਸ ਲਈ ਹੁਕਮ ਜਿਹੜਾ ਹੈ ਉਹ ਜੀਵਨ ਵਿੱਚ ਧਾਰਨ ਕਰਨਾ ਬਹੁਤ ਜ਼ਰੂਰੀ ਹੈ। ਗੁਰੂ ਕਹਿੰਦੇ ਨੇ ਉਹਦੀ ਵਡਿਆਈ ਨੂੰ ਜਾਣ, ਜਿਹੜੇ ਜਾਣਦੇ ਨੇ ਭਲਿਆ ਉਹਨਾਂ ਕੋਲੋਂ ਪੁੱਛ, ਜਿੰਨੀ ਦੇਰ ਉਹਨਾਂ ਨੇ ਮੰਨਿਆ ਨਹੀਂ ਹੁਕਮ ਓਨੀ ਦੇਰ ਇਹਦਾ ਰਸ ਵੀ ਨਹੀਂ ਚੱਕ ਸਕੇ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ, ਜਿਹੜਾ ਮਨ ਮੰਨ ਲੈਂਦਾ ਨਾ ਉਹਦੇ ਹੁਕਮ ਨੂੰ, ਉਹ ਹੀ ਜਾਣਦਾ ਹੁਕਮ ਕੀ ਹੈ। ਔਰ ਇਹ ਖਿਆਲ ਕਰਿਓ, ਸੁਣਿਆ ਨਾਲ ਇਹ ਲਫ਼ਜ਼ ਨਹੀਂ ਆਖੇ ਕਿ ਮੈਂ ਇਹਦੀ ਉਪਮਾ ਨਹੀਂ ਕਰ ਸਕਦਾ, ਇਹਦੀ ਵਡਿਆਈ ਨਿਸ਼ਚਿਤ ਨਹੀਂ ਕਰ ਸਕਦਾ, ਕਿਉਂਕਿ ਇਹਦੇ ਤੋਂ ਅੱਗੇ ਜੇ ਮੰਨਣ ਖੜੇ ਨੇ। ਜਦੋਂ ਸੁਣੇ ਦੀਆਂ ਚਾਰ ਪੌੜੀਆਂ ਆਈਆਂ ਨੇ ਉਦੋਂ ਸੁਣੇ ਦੀ ਗੱਲ ਸਿਫਤ ਦੀ ਨਾਲ ਨਾਲ ਕਰੀ ਗਏ ਨੇ। ਸੁਣਿਆ ਸਿੱਧ ਪੀਰ ਸੁਰਨਾ, ਸੁਣਿਆ ਧਰਤਵਲਾ ਆਕਾਸ, ਸੁਣਿਆ ਦੀਪ ਲੋ ਪਤਾਲ, ਸਿਫਤ ਦੀ ਲਿਸਟ ਬਣਾਈ ਗਏ। ਪਰ ਜਦੋਂ ਮੰਨਣ ਦੀ ਗੱਲ ਆਈ ਹੈ ਉਦੋਂ ਕਹਿ ਦਿੱਤਾ ਨੇ ਮੰਨੇ ਕੀ ਗੱਲ ਕਹੀ ਨਾ ਜਾਏ, ਸੂਕਸ਼ਮ ਭੇਦ ਨੇ ਬਣਦੇ, ਕਿਉਂਕਿ ਸੁਣੇ ਤੋਂ ਅੱਗੇ ਜੇ ਮੰਨਿਆ ਖੜਾ, ਪਰ ਮੰਨੇ ਤੋਂ ਅੱਗੇ ਕੁਛ ਨਹੀਂ। ਜਿਸ ਦਿਨ ਤੂੰ ਹੁਕਮ ਮੰਨ ਲਿਆ ਉਸ ਦਿਨ ਰੱਬ ਵਿੱਚ ਅਭੇਦ ਹੋ ਗਿਆ। ਨਾਨਕ ਹੁਕਮ ਪਛਾਣ ਕੇ ਤੋ ਖਸਮੇ ਮਿਲਣਾ, ਹੁਕਮ ਮੰਨ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਇਆ ਸੀ, ਤੇ ਉਸ ਖਸਮ ਤੋਂ ਅੱਗੇ ਹੋਰ ਕੀ ਹੈ, ਕੁਝ ਵੀ ਨਹੀਂ। ਇਸ ਲਈ ਇੱਕ ਖਿਆਲ ਕਰੀ, ਆ ਸੂਖਸ਼ਮ ਭੇਦ ਗੁਰੂ ਨੇ ਕਿਹੜਾ ਇੱਕ ਲਫ਼ਜ਼ ਵਿੱਚ ਰੱਖਿਆ, ਸੁਣੇ ਦੀ ਗੱਲ ਤੇ ਆਰੰਭ ਕਰ ਦਿੱਤੀ ਹੈ, ਲੇਕਿਨ ਜਦੋਂ ਮੰਨੇ ਦਾ ਮਸਲਾ ਆਇਆ ਉਦੋਂ ਆਰੰਭ ਕਰਨ ਤੋਂ ਪਹਿਲਾਂ ਆਖ ਦਿੱਤਾ ਮੰਨੇ ਕੀ ਗੱਲ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਿੱਛਦਾ ਹੈ। ਇਹ ਓਡੀ ਵੱਡੀ ਗੱਲ ਹੈ ਜਿਵੇਂ ਮੈਂ ਰੱਬ ਨੂੰ ਕਿਸੇ ਸੀਮਾ ਵਿੱਚ ਕੈਦ ਕਰਨਾ ਚਾਹਾਂ ਕਿ ਰੱਬ ਦੀ ਵਡਿਆਈ ਆ ਹੈ, ਰੱਬ ਇੰਨਾ ਕੁ ਵੱਡਾ ਹੈ। ਗੁਰੂ ਨੇ ਬਾਣੀ ਵੀ ਚੱਕ ਦਿੱਤਾ ਕਹਿਣ ਲੱਗੇ,
ਸੁਣ ਵੱਡਾ ਆਖੇ ਸਭ ਕੋ, ਸੁਣ ਵੱਡਾ ਆਖੇ ਸਭ ਕੋ ਕੇ ਵੱਡਾ ਵੱਡਾ ਡੀਠਾ ਹੋ, ਕੀਮਤ ਪਾਏ ਨਾ ਕਹੇ ਆ ਜਾਏ।
ਕੌਣ ਪਾਏ ਕੀਮਤ, ਕੌਣ ਸੀਮਾ ਨਿਸ਼ਚਿਤ ਕਰੇ, ਜੇ ਹੁਕਮੀ ਦੀ ਹੁਕਮ ਕਰਨ ਵਾਲੇ ਦੀ ਕੋਈ ਸੀਮਾ ਨਹੀਂ ਨਿਸ਼ਚਿਤ ਕਰ ਸਕਦਾ ਤੇ ਉਹਦਾ ਹੁਕਮ ਵੀ ਓਡਾ ਵੱਡਾ, ਕਿਉਂਕਿ ਹੁਕਮ ਹੀ ਤਾਂ ਉਹਦਾ ਸਰੂਪ ਹੈ। ਇਸ ਲਈ ਸੁਣੇ ਤੇ ਜਦੋਂ ਮੰਨੇ ਤੇ ਆਏ ਨੇ ਨਾ ਉਦੋਂ ਕਹਿੰਦੇ ਨੇ ਬਸ ਜਿਹੜਾ ਹੁਕਮ ਮੰਨਣਾ ਹੈ ਨਾ ਇਹ ਤਾਂ ਉਸ ਖਸਮੇ ਦਾ ਮਿਲਾਪ ਹੈ, ਤਾਂ ਖਸਮੇ ਕਾ ਮਹਿਲ ਪਾਏ ਸੀ, ਉਹਦਾ ਮਿਲਾਪ ਹੈ। ਇਸ ਲਈ ਕਿਉਂਕਿ ਮੰਨੇ ਹੁਕਮ ਜਿਹੜਾ ਹੈ ਉਹ ਮਿਲਾਪ ਹੈ, ਇਹਦੀ ਕੀਮਤ ਮੈਂ ਕਹਾਂ ਤਾਂ ਇਉਂ ਹੀ ਦਿਸੇਗਾ ਜਿਵੇਂ ਮੈਂ ਰੱਬ ਦੀ ਸੀਮਾ ਨਿਸ਼ਚਿਤ ਕਰਦੇ ਹਾਂ। ਇਸ ਲਈ ਸੁਣਿਆ ਤਾਂ ਇਹ ਗੱਲ ਨਹੀਂ ਆਖੀ, ਮੰਨੇ ਤਾਂ ਆਖ ਦਿੱਤੀ, ਆਰੰਭ 'ਚ ਹੀ ਆਖ ਦਿੱਤੀ। ਕਹਿਣ ਲੱਗੀ ਜਿੰਨੀਆਂ ਕੁ ਮੈਂ ਅੱਗੇ ਗੱਲਾਂ ਕਰਨੀਆਂ ਨੇ ਨਾ, ਉਹ ਤਾਂ ਸਿਰਫ ਜਿਵੇਂ ਆਪ ਆਪਣੀ ਬੁੱਧ ਇੱਕ ਸੀਮਾ ਨਹੀਂ ਨਿਸ਼ਚਿਤ ਕਰ ਰਿਹਾ, ਇਹ ਕੁਛ ਹੰਡਾਏ ਹੋਏ, ਕੁਝ ਵਰਤੇ ਹੋਏ ਹਾਲਾਤ ਜਿਹੜੇ ਨੇ ਉਹ ਸਾਂਝੇ ਕਰ ਰਿਹਾ, ਪਰ ਉਹਦੀ ਸੀਮਾ ਨਿਸ਼ਚਿਤ ਨਹੀਂ। ਕਹਿਣ ਲੱਗੇ ਸੁਣਿਆ ਮੰਨੇ ਸੁਰਤ ਹੋਵੇ ਮਨ ਬੁੱਧ। ਲਓ ਇੱਥੇ ਤਿੰਨ ਚੀਜ਼ਾਂ ਦਾ ਜ਼ਿਕਰ ਆਇਆ, ਸੁਰਤ, ਮਨ ਤੇ ਬੁੱਧ। ਇਹ ਖਿਆਲ ਕਰਿਓ ਸੁਰਤ ਜਿਹੜੀ ਹੈ ਉਹ ਉਹਨੂੰ ਚੇਤਨਾ ਆਖਦੇ ਨੇ, ਚੇਤਨਾ ਸ਼ਕਤੀ ਜਿਹੜੀ ਹੈ ਉਹ ਸੁਰਤ ਹੈ। ਉਹ ਰੱਬ ਸਾਰਿਆਂ ਨੂੰ ਦਿੰਦਾ, ਕਿਸੇ ਨੂੰ ਥੋੜ੍ਹੀ ਕਿਸੇ ਨੂੰ ਜ਼ਿਆਦਾ, ਪੰਛੀਆਂ ਕੋਲ, ਜਾਨਵਰਾਂ ਕੋਲ, ਕੀੜਿਆਂ ਕੋਲ ਸੁਰਤ ਹੈ ਪਰ ਥੋੜ੍ਹੀ ਹੈ, ਮਨੁੱਖ ਕੋਲ ਜ਼ਿਆਦਾ, ਮਨੁੱਖ ਜ਼ਿਆਦਾ ਚੇਤਨਾ ਰੱਖਦਾ, ਲੇਕਿਨ ਸਾਰਿਆਂ ਵਿੱਚ ਹੈ। ਗੁਰੂ ਨੇ ਬਾਣੀ ਵਿੱਚ ਵੀ ਆਖ ਦਿੱਤਾ ਸੁਰਤ ਵੀ ਹੋਣਾ ਕੋਈ ਨਾ ਕਿ, ਕੋਈ ਨਹੀਂ ਬਣਾਇਆ ਜਿਹਦੇ ਕੋਲ ਸੁਰਤ ਨਹੀਂ, ਸੁਰਤ ਹਰ ਕੰਮ ਦੇ ਦਿੱਤੀ ਥੋੜ੍ਹੀ ਜਾਂ ਜ਼ਿਆਦਾ। ਹੁਣ ਸੁਰਤ ਦੇ ਵਿੱਚ ਪੈਦਾ ਹੁੰਦੀ ਹੈ ਮਤ, ਮਤ ਜਿਹੜੀ ਹੈ ਉਹ ਰੱਬ ਨਹੀਂ, ਉਹ ਸੰਸਾਰ ਵਿੱਚ ਆ ਕੇ ਮਨੁੱਖ ਲੈਂਦਾ ਹੈ, ਪਰ ਮਿਲਦੀ ਉਸੇ ਨੂੰ ਹੈ, ਪ੍ਰਾਪਤ ਉਹ ਕਰ ਸਕਦਾ ਜਿਹਦੇ ਕੋਲ ਸੁਰਤ ਹੁੰਦੀ ਹੈ। ਮਤ ਮਿਲਦੀ ਹੈ ਸੰਗਤ ਵਿੱਚੋਂ, ਮਤ ਮਿਲਦੀ ਹੈ ਉਪਦੇਸ਼ ਵਿੱਚੋਂ। ਮਨੁੱਖ ਜਿਉਂ ਜੀ ਸੰਗਤ ਕਰਦਾ ਉਹ ਜੀ ਮਤ ਲੈ ਲੈਂਦਾ। ਕਹਾਵਤਾਂ ਐਵੇਂ ਨਹੀਂ ਬਣ ਗਈਆਂ ਕਿ ਕਾਲੇ ਕੋਲ ਧੌਲਾ ਬਹਿ ਜਾਏ ਤੇ ਰੰਗ ਨਹੀਂ ਵਿਟਾਉਂਦਾ ਪਰ ਮਤ ਲੈ ਜਾਂਦਾ, ਕਹਾਵਤ ਬਣੀ ਹੋਈ ਹੈ। ਸੰਗਤ ਵਿੱਚੋਂ ਮਤ ਮਿਲਦੀ ਹੈ ਤੇ ਮਨੁੱਖ ਨੂੰ ਸਭ ਤੋਂ ਪਹਿਲੀ ਸੰਗਤ ਜਿਹੜੀ ਮਿਲਦੀ ਹੈ ਨਾ ਉਹ ਹੁੰਦੀ ਹੈ ਮਾਂ ਬਾਪ ਦੀ, ਸਭ ਤੋਂ ਪਹਿਲੀ ਸੰਗਤ ਮਾਂ ਬਾਪ ਦੀ। ਉਸ ਤੋਂ ਬਾਅਦ ਉਹਨਾਂ ਦਾ ਪ੍ਰਭਾਵ ਕਬੂਲਣ ਤੋਂ ਬਾਅਦ ਫਿਰ ਦੋਸਤਾਂ ਮਿੱਤਰਾਂ ਦੀ, ਫਿਰ ਸਕੂਲ ਕਾਲਜ ਵਿੱਚ। ਹੁਣ ਇੰਨੀਆਂ ਮਤਾਂ ਦੇ ਸਾਧਨ ਮਨੁੱਖ ਕੋਲ ਪਹਿਲਾਂ ਨੇ, ਕਦੋਂ ਵਾਰੀ ਆਵੇ ਜਦੋਂ ਇਹ ਗੁਰ ਕੀ ਮਤ ਤੂੰ ਲੈ ਇਹ ਆਣੇ ਤੱਕ ਪਹੁੰਚੇ। ਆ ਫਰਕ, ਮਤਾਂ ਦੇ ਸਾਧਨ ਰਸਤੇ ਵਿੱਚ ਬੜੇ ਨੇ। ਮਨੁੱਖ ਜਿੰਦੀ ਜਿੰਦੀ ਸੰਗਤ ਕਰੀ ਜਾਂਦਾ ਉਸ ਦੀ ਮਤ ਲਈ ਜਾਂਦਾ, ਪਰ ਇਹ ਖਿਆਲ ਕਰਿਓ ਉਹੋ ਹੀ ਲੈਂਦਾ ਜਿਹਦੇ ਕੋਲ ਸੁਰਤ ਪਹਿਲਾਂ ਹੁੰਦੀ ਹੈ। ਇੱਕ ਆਦਮੀ ਬੇਸੁਰਤ ਪਿਆ, ਜਿਹਨੂੰ ਆਪਾਂ ਕਹਿੰਦੇ ਹਾਂ ਬੇਹੋਸ਼, ਸੈਂਸ ਚਲੀ ਗਈ, ਚੇਤਨਾ ਚਲੀ ਗਈ, ਉਹਦੇ ਕੋਲ ਬੈਠ ਕੇ ਭਾਵੇਂ ਤੁਸੀਂ ਸਾਰੇ ਵੇਦ ਸ਼ਾਸਤਰ ਪੜ੍ਹ ਲਓ ਕੋਈ ਫਾਇਦਾ ਨਹੀਂ, ਕਿਉਂਕਿ ਸੁਰਤ ਹੀ ਕੋਈ ਬੇਸੁਰਤ ਪਿਆ। ਇੱਕ ਬੰਦਾ ਬੇਸੁਰਤ ਪਿਆ ਉਹਦੇ ਕੋਲ ਤੁਸੀਂ ਗਿਆਨ ਧਿਆਨ ਦੀਆਂ ਗੱਲਾਂ ਕਰੀ ਜਾਂਦੇ ਹੋ, ਕੀ ਫਾਇਦਾ? ਸੁਰਤ ਵਾਲੇ ਨੇ ਬੁੱਧ ਲੈਣੀ, ਸੁਰਤ ਵਾਲੇ ਨੇ ਮਤ ਲੈਣੀ। ਜਿਹਦੇ ਕੋਲ ਜਿੰਨੀ ਜ਼ਿਆਦਾ ਸੁਰਤ ਹੈ ਉਹ ਉਸ ਮਤ ਨੂੰ ਓਨਾ ਹੀ ਛੇਤੀ ਗ੍ਰਹਿਣ ਕਰਦਾ। ਆਪਾਂ ਦੇਖਦੇ ਹਾਂ ਕਈ ਵਾਰ ਜਾਨਵਰਾਂ ਨੂੰ ਵੀ ਅਸੀਂ ਮਤ ਦੇਣਾ ਚਾਹੁੰਦੇ ਹਾਂ ਉਹਨੂੰ ਬਦਲਣੇ, ਕਿਉਂਕਿ ਮਤ ਦੇ ਨਾਲ ਹੀ ਸਭ ਕੁਝ ਬਦਲਦਾ। ਅਸੀਂ ਕੁੱਕਰਾਂ ਨੂੰ ਕਈ ਤਰ੍ਹਾਂ ਦੀਆਂ ਆਦਤਾਂ ਪਾਉਂਦੇ ਹਾਂ, ਬਾਹਰੋਂ ਅਖਬਾਰ ਚੁੱਕ ਕੇ ਲਿਆਵੇ, ਫਲਾਣਾ ਕੰਮ ਕਰੇ, ਫਲਾਣਾ ਕੰਮ। ਤੋਤਿਆਂ ਨੂੰ ਬੋਲੀ ਸਿਖਾਉਣੇ ਸਿੱਖਦੇ ਨੇ, ਕਿਉਂਕਿ ਥੋੜ੍ਹੀ ਚੇਤਨਾ ਹੈ ਇਸ ਲਈ ਉਹਨਾਂ ਨੂੰ ਸਿਖਾਉਣ 'ਤੇ ਟਾਈਮ ਲੱਗਦਾ ਹੈ, ਜ਼ਿਆਦਾ ਟਾਈਮ ਲੱਗਦਾ, ਚੇਤਨਾ ਹੈ ਇਸ ਲਈ ਉਹ ਗ੍ਰਹਿਣ ਕਰ ਜਾਂਦੇ ਨੇ। ਅਤੇ ਮਨੁੱਖ ਕੋਲ ਚੇਤਨਾ ਜ਼ਿਆਦਾ ਹੈ, ਇਹ ਜਿਸ ਗੱਲ ਵੀ ਇਹਨੂੰ ਸਿਖਾਉਣੀ ਚਾਹੋ ਜਦੋਂ ਕੋਲ ਬਹਿੰਦਾ ਕੋਈ ਉਹਦੀ ਮੱਤ ਲੈ ਕੇ ਇਹ ਮਨੁੱਖ ਬਦਲਦਾ। ਸੁਰਤ ਵਿੱਚ ਮੱਤ ਟਿਕਦੀ ਹੈ, ਸੁਰਤ ਨਾਲ ਮੱਤ ਦਾ ਸੰਬੰਧ ਹੈ। ਤੇ ਇੱਕ ਖਿਆਲ ਕਰੋ ਜੋ ਪਿਛਲੇ ਦਿਨ ਚੱਲ ਸਕੇ, ਕਿਸੇ ਮੱਤ ਜਿਹੜੀ ਹੈ ਉਹਦੇ ਵਿੱਚੋਂ ਮਨ ਜਨਮ ਲੈਂਦਾ, ਮੱਤ ਵਿੱਚੋਂ ਮਨ ਜਨਮ ਲੈਂਦਾ। ਹੁਣ ਮਸਲਾ ਇਹ ਆ ਗਿਆ ਕਿ ਜਿਉਂ ਜੀ ਤੂੰ ਮੱਤ ਲਏਗਾ ਉਹ ਜਾਂ ਮਨ ਬਣੇਗਾ, ਉਹ ਜਾਂ ਮਨ ਬਣੇਗਾ। ਪਿਛਲੇ ਦਿਹਾੜਿਆਂ ਵਿੱਚ ਗੁਰਬਾਣੀ ਦੀ ਇੱਕ ਲਾਈਨ ਸਾਹਮਣੇ ਆਈ ਸੀ, ਇੱਕ ਸ਼ਬਦ ਆਇਆ ਸੀ ਕਿ ਜਿਹੜੀ ਸੱਚੇ ਮਨ ਦੇ ਜਨਮ ਦੀ ਕਹਾਣੀ ਹੈ ਨਾ, ਹੈ ਉਹ ਮਤ ਤੋਂ ਹੀ, ਹੈ ਉਹ ਮਤ ਤੋਂ ਹੀ, ਲੇਕਿਨ ਉਹ ਗੁਰਮਤ ਵਿੱਚੋਂ ਹੈ। ਉੱਥੇ ਮਾਂ ਜਿਹੜੀ ਹੈ ਉਹ ਮਤ ਹੈ ਅਤੇ ਪਿਤਾ ਜਿਹੜਾ ਹੈ ਉਹ ਸੰਤੋਖ ਹੈ, ਜਿਹੜਾ ਬਹੁਤ ਖੂਬਸੂਰਤ ਚੰਗਾ ਮਨ ਜਨਮ ਲੈਂਦਾ ਹੈ। ਕਹਾਣੀ ਆਈ ਸੀ ਗੁਰਬਾਣੀ ਵਿੱਚ ਬੜੀ ਖੂਬਸੂਰਤ ਢੰਗ ਨਾਲ ਬਿਆਨ ਕੀਤੀ ਗਈ, ਮਾਤਾ ਮਤ ਪਿਤਾ ਸੰਤੋਖ, ਪਿਤਾ ਸੰਤੋਖ ਹੋਵੇ, ਮਾਂ ਹੋਵੇ ਗੁਰਮਤ, ਅਤੇ ਉਹਦਾ ਭਾਈ ਹੋਵੇ ਸੱਤ ਸ਼ਕਤੀ। ਭਰਾ ਜਿਹੜੇ ਹੁੰਦੇ ਨੇ ਸ਼ਕਤੀ ਹੁੰਦੇ ਨੇ, ਬਾਹਾਂ ਹੁੰਦੇ ਨੇ, ਆਪਾਂ ਕਹਿੰਦੇ ਭਰਾ ਸਾਡੀ ਸ਼ਕਤੀ, ਇਹਦੀਆਂ ਚਾਰ ਬਾਹਾਂ ਨੇ ਜਿਹਦੇ ਚਾਰ ਭਰਾ ਨੇ, ਸੱਤ ਭਾਈ, ਸੱਤ ਦੀ ਸ਼ਕਤੀ ਹੁੰਦੀ, ਕਿਉਂਕਿ ਜਿਹਦੇ ਕੋਲ ਸੱਤ ਦੀ ਸ਼ਕਤੀ ਹੈ ਉਹ ਡਰਦਾ ਨਹੀਂ ਕਿਸੇ ਕੋਲੋਂ ਸੱਚ ਕਹਿਣ ਤੋਂ। ਸੱਤ ਭਾਈ ਕਰ ਇਹ ਵਿਸੇਖ, ਕਹਿਣਾ ਹੈ ਕੁਛ ਕਹਿਣ ਨਾ ਚਾਹੇ, ਜਿਹਦੇ ਕੋਲ ਇਹ ਜਿਹਨੇ ਇਸ ਤਰ੍ਹਾਂ ਦੇ ਮਨ ਨੇ ਜਨਮ ਲੈ ਲਿਆ, ਮਾਤਾ ਮਤ ਪਿਤਾ ਸੰਤੋਖ ਕੋਲੋਂ ਜਿਹਦਾ ਭਰਾ ਸੱਚ ਹੋ ਗਿਆ, ਉਹਦੀ ਕਹਾਣੀ ਕੀ ਕਹਾਂ। ਅਗਲੇ ਜਾ ਕੇ ਪਾਸੇ ਕਹਿਣ ਲੱਗੇ, ਇਹੋ ਜਿਹੇ ਮਨ ਨੂੰ ਪਰਿਵਾਰਕ ਰੂਪ ਦੇਣਾ ਹੈ। ਲੋ ਕਿਵੇਂ ਕੰਪਲੀਟ ਜੀਵਨ ਹੁੰਦਾ ਜਿੱਥੇ ਹੁਣ ਅਸੀਂ ਪਹੁੰਚ ਰਹੇ ਹਾਂ। ਕਹਿਣ ਲੱਗੇ ਇਸ ਮਨ ਦਾ ਸੰਬੰਧ ਕਿਹਦੇ ਨਾਲ, ਵਿਵਾਹ ਕਿਹਦੇ ਨਾਲ ਕਰੀਏ, ਕਿਉਂਕਿ ਜੀਵਨ ਸਾਥੀ ਹੋਣਾ ਚਾਹੀਦਾ, ਕੰਪਲੀਟ ਤਾਂ ਹੈ, ਨਹੀਂ ਤਾਂ ਅੱਧਾ ਅਧੂਰਾ ਜੀਵਨ ਰਹਿ ਜਾਂਦਾ। ਕਹਿਣ ਲੱਗੇ ਫਿਰ ਜਿਹੜਾ ਇਹ ਜਾ ਉਜਲਾ ਮਨ ਹੈ ਉਹਨੂੰ ਪਤਨੀ ਵੀ ਉਹੋ ਜਿਹੀ ਚਾਹੀਦੀ, ਭਲਾ ਕਿਵੇਂ ਜੀਵਨ ਕੰਪਲੀਟ ਹੋਵੇ। ਅਗਲੇ ਪਾਸੇ ਇੱਕ ਲਫ਼ਜ਼ ਕਹਿਣ ਲੱਗੇ, ਸ਼ਰਮ ਸੁਰਤ ਦੋਏ ਸੱਸਰ ਪਏ। ਸ਼ਰਮ ਕਹਿੰਦੇ ਨੇ ਉਦਮ ਨੂੰ ਅਤੇ ਸੁਰਤ ਕਹਿੰਦੇ ਨੇ ਚੇਤਨਾ ਨੂੰ, ਜਿਵੇਂ ਹੁਣੇ ਅਰਜ਼ ਕੀਤੀ ਚੇਤਨਾ, ਸ਼ਰਮ ਕਹਿੰਦੇ ਨੇ ਉਦਮ ਨੂੰ। ਹੁਣ ਦੂਜੇ ਪਾਸੇ ਕੀ ਹੈ, ਸ਼ਰਮ ਸੁਰਤ ਦੋਏ ਸੱਸੁਰ ਭੈ, ਸ਼ਰਮ ਤੇ ਸੁਰਤ ਦੋਵੇਂ ਸਸੁਰਾਲ ਹੋ ਗਏ। ਸ਼ਰਮ ਸਹੁਰਾ ਤੇ ਸੁਰਤ ਸੱਸ, ਕਿਉਂਕਿ ਇਕੱਲਾ ਇੱਕ ਜੀਵ ਕਿਸੇ ਨੂੰ ਜਨਮ ਨਹੀਂ ਦੇ ਸਕਦਾ। ਕਹਿਣ ਲੱਗੇ ਜੇ ਇਕੱਲਾ ਸ਼ਰਮ ਹੋਵੇ, ਉਦਮ ਹੋਵੇ ਪਰ ਚੇਤਨਾ ਨਾ ਹੋਵੇ, ਮੈਂ ਕੀ ਕਰ ਰਿਹਾ, ਦੌੜੀ ਤੇ ਜਾਂਦਾ ਪਰ ਕਿੱਥੇ ਜਾ ਰਿਹਾ ਕੋਈ ਪਤਾ ਨਹੀਂ, ਚੇਤਨਾ ਕੋਈ ਨਹੀਂ। ਅੱਜ ਕੀ ਮਨੁੱਖ ਕਰਮ ਕਰੀ ਜਾਂਦਾ, ਧਰਮ ਦਾ ਕਰਮ ਸਮਝ ਕੇ ਕਰੀ ਜਾਂਦਾ ਪਰ ਚੇਤਨਾ ਕੋਈ ਨਹੀਂ। ਧਰਮ ਹੀ ਧਰਮ ਕਰੇ ਗਵਾਵੇ, ਜਾਂ ਜਾਣਸ ਬ੍ਰਹਮ ਕਰਮ ਸਭ ਫੋਕਟ ਨਹੀਂ, ਸੁਰਤ ਕੋਈ ਨਹੀਂ। ਗੁਰੂ ਕਹਿੰਦੇ ਨੇ ਸ਼ਰਮ ਤੇ ਸੁਰਤ, ਉਦਮ ਤੇ ਚੇਤਨਾ, ਦੋ ਚੀਜ਼ਾਂ ਇਕੱਠੀਆਂ ਹੋਣ, ਦੋਵੇਂ ਮਿਲਣ। ਕਹਿੰਦੇ ਨੇ ਜੇ ਦੋਨੋਂ ਮਿਲ ਜਾਣ, ਸ਼ਰਮ ਤੇ ਸੁਰਤ, ਤੇ ਉਹਦੇ ਵਿੱਚੋਂ ਇੱਕ ਬੱਚੀ ਜਨਮ ਲਏਗੀ ਜਿਹਨੂੰ ਅਸੀਂ ਕਹਿੰਦੇ ਹਾਂ ਕਰਨੀ, ਪ੍ਰੈਕਟੀਕਲ ਜੀਵਨ, ਕਰਨੀ ਪ੍ਰੈਕਟੀਕਲ ਜੀਵਨ। ਗੁਰੂ ਕਹਿੰਦੇ ਨੇ ਮਨ ਜਿਹੜਾ ਹੈ ਉਸ ਕਰਨੀ ਨਾਲ ਵਿਆਹਿਆ ਜਾਏ, ਮਨ ਕਿਉਂਕਿ ਵਿਚਾਰ ਹੈ, ਕਰਨੀ ਕਹਿੰਦੇ ਨੇ ਵਿਹਾਰ ਨੂੰ, ਵਿਹਾਰ ਨੂੰ ਆਪਾਂ ਕਰਨੀ ਆਖਦੇ ਹਾਂ, ਜਿਹੜਾ ਸਾਡੀ ਚੀਜ਼ ਵਿਹਾਰ ਵਿੱਚ ਆਵੇ ਉਹਨੂੰ ਅਸੀਂ ਕਰਨੀ ਆਖਦੇ ਹਾਂ, ਅਤੇ ਜਿਹੜੀ ਵਿਚਾਰ ਵਿੱਚ ਹੋਵੇ ਉਹ ਮਨ ਵਿੱਚੋਂ ਕਲਪਨਾ ਹੁੰਦੀ ਹੈ। ਗੁਰੂ ਕਹਿੰਦੇ ਨੇ ਮਨ ਸੀ ਵਿਚਾਰ, ਕਰਨੀ ਸੀ ਵਿਹਾਰ, ਹੁਣ ਦੋਨੋਂ ਜੁੜ ਗਏ, ਦੋਵਾਂ ਦਾ ਵਿਆਹ ਹੋ ਗਿਆ। ਕਰਨੀ ਸ਼ਰਮ ਸੁਰਤ ਤੋਂ ਘਰ ਪੈਦਾ ਹੋਈ, ਬਾਣੀ ਵਿੱਚ ਸਤਗੁਰੂ ਨੇ ਕਹਾਣੀ ਲਿਖਤੀ, ਦੋਵਾਂ ਦਾ ਆਪਸ ਵਿੱਚ ਵਿਆਹ ਹੋ ਗਿਆ। ਹੁਣ ਵਿਚਾਰ ਅਤੇ ਵਿਹਾਰ ਵੱਖ ਨਹੀਂ ਹੋ ਸਕਦੇ, ਜੀਵਨ ਸਾਥ ਨੂੰ ਜੋ ਹੋਈ, ਇਹ ਨਹੀਂ ਹੋ ਸਕਦਾ ਕਿ ਕਿਸੇ ਦੇ ਵਿਚਾਰ ਹੋਰ ਹੋਣ ਅਤੇ ਵਿਹਾਰ ਹੋਰ ਹੋਣ, ਵਿਚਾਰ ਕੁਝ ਹੋਰ ਰੱਖਦਾ ਹੋਵੇ ਅਤੇ ਕੰਮ ਕੋਈ ਹੋਰ ਕਰੇ, ਵਿਚਾਰ ਅਤੇ ਵਿਹਾਰ ਇੱਕ ਹੋ ਜਾਏ, ਜੋ ਸੋਚਦਾ ਉਹ ਕਰਦਾ, ਜਿਹੋ ਜਿਹੀ ਪਵਿੱਤਰ ਸੋਚ ਹੈ ਉਹ ਜਿਹੇ ਪਵਿੱਤਰ ਕਰਮ ਹੈ। ਗੁਰੂ ਕਹਿਣ ਲੱਗੇ
ਸ਼ਰਮ ਸੁਰਤ ਦੋਏ ਸੱਸੁਰ ਭੈ, ਕਰਨੀ ਕਾਮਨ ਕਰ ਮਨ ਲੈ।
ਮਨ ਜਿਹੜਾ ਕਰਨੀ ਨੂੰ ਕਾਮਨ ਕਰ ਲੈ, ਕਾਮਨ ਦਾ ਮਤਲਬ ਪਤਨੀ, ਮੈਂ ਕਾਮਨ ਮੇਰਾ ਕੰਤ ਕਰਤਾਰ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਕਾਮਨ ਲਫ਼ਜ਼ ਪਤਨੀ ਵਾਸਤੇ ਆਇਆ। ਕਹਿਣ ਲੱਗੇ ਮਨ ਜਿਹੜਾ ਹੈ ਉਸ ਕਰਨੀ ਨੂੰ ਆਪਣੀ ਜੀਵਨ ਸਾਥਣ ਬਣਾ ਲਿਆ ਹੈ, ਗੁਰਮਤ ਤੇ ਸੰਤੋਖ ਵਿੱਚੋਂ ਪੈਦਾ ਹੋਇਆ ਹੋਇਆ ਮਨ, ਸ਼ਰਮ ਤੇ ਸੁਰਤ ਵਿੱਚੋਂ ਪੈਦਾ ਹੋਈ ਹੋਈ ਕਰਨੀ ਨੂੰ ਆਪਣਾ ਜੀਵਨ ਸਾਥਣ ਬਣਾ ਲਿਆ ਹੈ। ਕਦੀ ਵੀ ਨਾ ਤਿਆਗੇ, ਉੱਥੇ ਕਦੀ ਡਾਇਵੋਰਸ ਨਾ ਹੋਵੇ, ਵਿਚਾਰ ਤੇ ਵਿਹਾਰ ਜੁੜ ਕੇ ਤੁਰਨ ਸੰਸਾਰ ਵਿੱਚ, ਕਹਿਣ ਲੱਗੇ ਉਹਦੇ ਵਿੱਚ ਗੁਣਾਂ ਦੀ ਸੰਤਾਨ ਪੈਦਾ ਹੋਏਗੀ। ਕਰਨੀ ਕਾਮਣ ਕਰ ਮਨ ਲਏ, ਸਾਹ ਸੰਯੋਗ ਵਿਆਹ ਵਿਯੋਗ ਸੱਚ ਸੰਤਤ ਕਹੋ ਨਾਨਕ ਯੋਗ। ਜੀਵਨ ਦਾ ਸੰਬੰਧ ਹੈ। ਪਰ ਕਹਿਣ ਲੱਗੇ ਉਹ ਮਨ ਜਿਹੜਾ ਹੈ ਉਹਨੇ ਮਤ ਵਿੱਚੋਂ ਹੀ ਜਨਮ ਲੈਣਾ ਹੈ। ਹੁਣ ਤੂੰ ਵੇਖ ਤੈਨੂੰ ਮਤ ਕਿਹੋ ਜਿਹੀ ਮਿਲ ਰਹੀ ਹੈ ਉਹਦੇ ਵਿੱਚੋਂ ਹੀ ਤੇਰੇ ਮਨ ਨੇ ਜਨਮ ਲੈਣਾ, ਉਹ ਜਿਹਾ ਮਨ ਬਣਨਾ। ਤੇ ਗੁਰੂ ਨੇ ਕਹਿ ਦਿੱਤਾ, ਇੱਥੇ ਇੱਕ ਫੈਸਲਾ ਦੇ ਦਿੱਤਾ। ਕਹਿਣ ਲੱਗੇ ਭਲਿਆ, ਜੇ ਤੂੰ ਰੱਬ ਦੇ ਹੁਕਮ ਵਿੱਚ ਰਹਿਣਾ ਪਸੰਦ ਕਰੇ, ਉਹਦੇ ਨਾਲ ਪਿਆਰ ਕਰੇ, ਗੁਰੂ ਦੀ ਸਿੱਖਿਆ ਨੂੰ ਮੰਨਣ ਲਈ ਮਨ ਅੰਦਰ ਇੱਕ ਦ੍ਰਿੜ ਵਿਸ਼ਵਾਸ ਕਰ ਲਏ ਤੇ ਇੱਕ ਖਿਆਲ ਕਰੀ, ਤੈਨੂੰ ਮਿਲੇਗਾ ਕੀ? ਚੰਗੀ ਸੁਰਤ ਮਿਲੇਗੀ, ਉਹਦੇ ਵਿੱਚ ਚੰਗੀ ਮਤ ਮਿਲੇਗੀ, ਬੁੱਧ ਮਿਲੇਗੀ, ਤੇ ਉਸ ਬੁੱਧ ਵਿੱਚੋਂ ਚੰਗਾ ਮਨ ਮਿਲੇਗਾ। ਇਉਂ ਤਿੰਨੋਂ ਚੀਜ਼ਾਂ ਪੈਦਾ ਹੋ ਜਾਂਦੀਆਂ। ਗੁਰੂ ਕਹਿਣ ਲੱਗੇ,
ਮੰਨੇ ਸੁਰਤ ਹੋਵੇ ਮਨ ਬੁੱਧ।
ਇਹ ਤਿੰਨੋਂ ਚੀਜ਼ਾਂ ਸੰਬੰਧ ਹੈ।
ਤੇ ਜੇ ਮਨ ਵਿਗੜਦਾ ਨਜ਼ਰ ਆਵੇ ਉਹਨੂੰ ਗਿਆਨ ਦੀ ਲੋੜ ਹੈ।
ਜਿਹਦੇ ਕੋਲ ਮਨ ਹੀ ਨਹੀਂ ਉਹਨੂੰ ਕੋਲ ਗਿਆਨ ਕੀ ਹੋਣਾ? ਸ੍ਰੀ ਗੁਰੂ ਨੇ ਬਾਣੀ ਵਿੱਚ ਆਖ ਦਿੱਤਾ ਨਾ, ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ ਗੁਰਬਿਨ ਗਿਆਨ ਨਾ ਹੋਏ। ਮਨ ਵਿੱਚ ਗਿਆਨ ਹੋਣਾ ਹੈ, ਮਨ ਨੂੰ ਗਿਆਨ ਦੀ ਲੋੜ ਹੈ।
ਗੁਰੂ ਕਹਿਣ ਲੱਗੇ, ਸਾਰੀਆਂ ਚੀਜ਼ਾਂ ਦਾ ਆਰੰਭ ਜਿਹੜਾ ਹੈ ਉਹ ਹੁਕਮ ਮੰਨਣ ਦੀ ਜ਼ਿੰਦਗੀ ਤੋਂ ਸ਼ੁਰੂ ਹੁੰਦਾ ਹੈ। ਜਿਹਨੇ ਤੂੰ ਗੁਰ ਕਾ ਬਚਨ ਬਸੇ ਜੀ ਨਾਲੇ ਦੇ ਘੇਰੇ ਵਿੱਚ ਨਹੀਂ ਆਉਂਦਾ, ਜਿੰਨੀ ਦੇਰ ਤੂੰ ਮੇਰੇ ਮਾਲਕ ਪ੍ਰਭੂ ਦੇ ਹੁਕਮ ਨੂੰ ਆਪਣੇ ਜੀਵਨ ਦਾ ਹਿੱਸਾ ਨਹੀਂ ਬਣਾਉਂਦਾ, ਤੇਰੀ ਸੁਰਤ ਵੀ ਕਿਸੇ ਲੇਖੇ ਨਹੀਂ। ਰੱਬ ਨੇ ਦੇ ਦਿੱਤੀ ਸਾਰੀ ਜ਼ਿੰਦਗੀ, ਉਸ ਸੁਰਤ ਤੂੰ ਕੀ ਲਿਆ ਕਿ ਤੂੰ ਆਪ ਸੋਚ ਲੈ। ਮਤ ਵੀ ਕਿਸੇ ਕੰਮ ਨਾ ਰਹੀ, ਬੁੱਧ ਬਦਲੀ ਨਹੀਂ। ਗੁਰੂ ਨੇ ਇਸ ਲਈ ਆਖਿਆ ਨਾ, ਕਹਿਣ ਲੱਗੇ ਜਿਸ ਵਕਤ ਤੈਨੂੰ ਇਹ ਪਤਾ ਲੱਗਾ ਨਾ ਗੁਰ ਕੀ ਮਤ ਤੂੰ ਲੈ ਆਣੇ, ਉਸ ਲਈ ਜਿਹੜੀ ਤੇਰੇ ਉਸ ਵਕਤ ਤੱਕ ਜਿਹੜੀ ਤੇਰੇ ਕੋਲ ਮਤ ਸੀ ਬਾਜ਼ਾਰ ਵਿੱਚ, ਗਲੀਆਂ ਵਿੱਚ, ਟੀਵੀ ਤੋਂ ਜਿਹੜੀ ਜਿਹੜੀ ਤੈਨੂੰ ਮਤ ਮਿਲਦੀ ਗਈ ਸੀ ਤੂੰ ਉਹ ਇਕੱਠੀ ਕੀਤੀ ਹੋਈ ਸੀ। ਜਿਸ ਦਿਨ ਤੈਨੂੰ ਪਤਾ ਲੱਗਾ ਨਹੀਂ ਗੁਰ ਕੀ ਮਤ ਤੂੰ ਲੈ ਆਣੇ, ਤੂੰ ਉੱਥੇ ਪਹੁੰਚਿਆ, ਉੱਥੇ ਪਹੁੰਚਿਆ। ਮੇਰੇ ਗੁਰੂ ਨੇ ਵੇਖਿਆ ਇਹਦੇ ਕੋਲ ਮਤ ਕੀ ਹੈ। ਸਭ ਤੋਂ ਪਹਿਲਾਂ ਉਹਨੇ ਕੰਮ ਕੀਤਾ ਤੇਰੀ ਮਤ ਬਦਲਣ ਦਾ। ਲੈ ਆਪਣੀ ਮਤ ਦੇ ਜਾ, ਮੈਂ ਤੈਨੂੰ ਬਦਲ ਵੀ ਮਤ ਦਿੰਦਾ। ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਕਹੋ ਕਬੀਰ ਬੁੱਧ ਹਰ ਲਈ ਮੇਰੀ, ਬੁੱਧ ਬਦਲੀ ਸਿੱਧ ਪਾਈ। ਅੱਜ ਉਹ ਕੁਝ ਮੈਨੂੰ ਸਿੱਧੀ ਮਿਲੀ ਹੈ ਨਾ, ਕਹਿਣ ਲੱਗੇ ਤਾਂ ਹੀ ਮਿਲੀ ਹੈ ਕਿਉਂਕਿ ਮੈਂ ਗੁਰੂ ਕੋਲ ਗਿਆ ਤੇ ਗੁਰੂ ਨੇ ਮੇਰੀ ਪਹਿਲੀ ਮਤ ਜਿਹੜੀ ਸੀ ਉਹ ਖੋ ਲਈ, ਹਰ ਲਈ, ਤੇ ਨਵੀਂ ਮਤ ਅੰਦਰ ਰੱਖ ਕੇ ਬਦਲ ਦਿੱਤੀ ਮੇਰੀ ਮਤ। ਕਹੋ ਕਬੀਰ ਬੁੱਧ ਹਰ ਲਈ ਮੇਰੀ, ਬੁੱਧ ਬਦਲੀ ਸਿੱਧ ਪਾਈ। ਆਪਾਂ ਬੜਾ ਪ੍ਰਚਲਿਤ ਸ਼ਬਦ ਪੜ੍ਹਨੇ ਹਾਂ ਹਮੇਸ਼ਾ, ਜਨਮ ਜਨਮ ਕੀ ਇਸ ਮਨ ਕੋ ਮਲ ਲੱਗ ਗਈ, ਕਾਲਾ ਹੋਆ ਸਿਆਹ, ਖੰਡਲੀ ਧੋਤੀ ਉਜਲੀ ਨਾ ਹੋਵੇ, ਜੇ ਸੌਦ ਹੋਵਣ ਪਾ। ਅਗਲੀ ਤੁਕ ਪੜ੍ਹੋ, ਗੁਰਪ੍ਰਸਾਦੀ ਜੀਵਤ ਮਰੇ ਉਲਟੀ ਹੋਵੇ ਮਤ ਬਦਲਾ। ਜੀਵਨ ਦਾ ਪਾਸਾ ਪਲਟਦਾ ਹੈ ਉਦੋਂ ਪਲਟਦਾ ਹੈ ਜਦੋਂ ਸੰਸਾਰਕ ਮਤ ਚਲੀ ਜਾਏ ਤੇ ਮਤ ਬਦਲ ਜਾਏ, ਗੁਰੂ ਦੀ ਆ ਜਾਏ। ਕਹਿਣ ਲੱਗੇ ਇਹ ਸਾਰਾ ਕੁਛ ਤਾਂ ਹੀ ਆਵੇਗਾ ਜੇ ਤੂੰ ਗੁਰੂ ਦੇ ਹੁਕਮ ਵਿੱਚ, ਰੱਬ ਦੇ ਹੁਕਮ ਵਿੱਚ ਰਹਿਣਾ ਪਸੰਦ ਕਰੇਗਾ। ਸਾਧੂ ਕਹਿਣ ਲੱਗੇ, ਮੰਨੇ ਸੁਰਤ ਹੋਵੇ ਮਨ ਬੁੱਧ।
ਤੇ ਹੁਣ ਆ ਗਿਆ ਜਦੋਂ ਮਨ ਵੀ ਬਣ ਗਿਆ, ਬੁੱਧ ਵੀ ਬਣ ਗਿਆ, ਕਰਨੀ ਦੇ ਨਾਲ ਵਿਵਾਹ ਵੀ ਹੋ ਗਿਆ, ਵਿਚਾਰ ਤੇ ਵਿਹਾਰ ਵੀ ਇੱਕ ਹੋ ਗਏ। ਕਹਿਣ ਲੱਗੇ ਹੁਣ ਹੋਇਆ ਕਿ ਉਸ ਮਨ ਵਿੱਚ ਦੇ ਝੋਲੀ ਵਿੱਚ ਗਿਆਨ ਪਿਆ। ਤੇ ਗਿਆਨ ਕੋਈ ਛੋਟਾ ਗਿਆਨ ਨਹੀਂ, ਬਲਕਿ ਤਿੰਨੋਂ ਭਾਵਨਾ ਸਾਰੇ ਬ੍ਰਹਿਮੰਡ ਦਾ, ਬ੍ਰਹਮ ਦਾ ਤੇ ਬ੍ਰਹਿਮੰਡ ਦਾ ਸਾਰਾ ਹੀ ਗਿਆਨ ਹੋ ਗਿਆ। ਆ ਬ੍ਰਹਮੰਡ ਕੀ ਹੈ ਤੇ ਮੇਰਾ ਬ੍ਰਹਮ ਕੀ ਹੈ, ਦੋਵਾਂ ਚੀਜ਼ਾਂ ਨੂੰ ਪਛਾਣ ਲਿਆ।
ਮੰਨੇ ਸੁਰਤ ਹੋਵੇ ਮਨ ਬੁੱਧ, ਮੰਨੇ ਸਗਲ ਭਵਨ ਕੀ ਸੁਧ।
ਗਿਆਨ ਸੁਧ ਕੀ ਹੈ? ਗਿਆਨ
ਸਾਰੇ ਭਵਨਾਂ ਦੀ ਸੋਝੀ ਹੋ ਗਈ, ਮੇਰੇ ਅੰਦਰ ਕੀ ਹੈ, ਮੇਰੇ ਬਾਹਰ ਕੀ ਹੈ।
ਉਹਨੂੰ ਪਤਾ ਲੱਗ ਗਿਆ ਕਿ ਬਾਹਰ ਢੂੰਡਣ ਤੇ ਛੂਟ ਭਰੀ, ਗੁਰ ਘਰ ਹੀ ਮੈਂ ਦਿਖਾਇਆ ਤਾ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨਮੁੱਖਾਂ ਸਾਧਨਾ ਆਇਆ। ਕਹਿਣ ਲੱਗੇ ਸਭ ਕੁਛ ਤੇਰੇ ਘਰ। ਜਦੋਂ ਸੋਝੀ ਆ ਗਈ ਆਪੇ ਨੂੰ ਵੀ ਪਛਾਣ ਲਿਆ, ਸੰਸਾਰ ਨੂੰ ਵੀ ਪਛਾਣ ਲਿਆ, ਨਿਰੰਕਾਰ ਨੂੰ ਵੀ ਪਛਾਣ ਲਿਆ, ਸਾਰੇ ਭਵਨਾਂ ਦੀ ਸੋਝੀ ਹੋ ਗਈ।
ਮੰਨੈ ਸਗਲ ਭਵਨ ਕੀ ਸੋਧ, ਮੰਨੈ ਮੂੰਹ ਚੋਟਾ ਨਾ ਖਾਏ।
ਆਏ ਖਿਆਲ ਕਰਿਓ, ਚੋਟਾ ਲਫਜ਼ ਆਪਣੀ ਥਾਵੇਂ ਹੈ ਤੇ ਮੂੰਹ ਆਪਣੀ ਥਾਵੇਂ ਹੈ, ਚੋਟ ਪਿੱਠ ਤੇ ਵੀ ਲੱਗ ਸਕਦੀ ਹੈ, ਚੋਟ ਪੈਰ ਤੇ ਵੀ ਲੱਗ ਸਕਦੀ ਹੈ, ਠੇਡਾ ਚੋਟ ਗੋਡੇ ਤੇ ਵੀ ਲੱਗ ਸਕਦੀ, ਪਰ ਇੱਥੇ ਲਫਜ਼ ਮੂੰਹ ਹੈ। ਕਿਉਂਕਿ ਸ਼ਬਦਾਵਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜੋੜ ਕੋਈ ਸਧਾਰਨ ਚੀਜ਼ ਨਹੀਂ, ਬੜੀ ਵੱਡੀ ਇਹ ਤੁਕਬੰਦੀ ਨਹੀਂ, ਇਹਦੇ ਵਿੱਚ ਸਾਰੀ ਫਿਲਾਸਫੀ ਹੈ। ਮੰਨੇ ਮੂੰਹ ਚੋਟਾ ਨਾ ਖਾਏ, ਕਿਉਂਕਿ ਮੂੰਹ ਕਰਕੇ ਮਨੁੱਖ ਜਿਸ ਪਾਸੇ ਤੁਰਦਾ ਤੁਰਦਾ, ਜਿਹੜਾ ਵੀ ਰਾਹ ਅਪਣਾਉਂਦਾ ਨਾ ਉਹਨੂੰ ਮੂੰਹ ਕਰਕੇ ਤੁਰਦਾ। ਗੁਰੂ ਕਹਿਣ ਲੱਗੇ ਭਲਿਆ ਮੈਂ ਦੇਖਦਾ ਕੀ ਹਾਂ, ਕੋਈ ਮਨੁੱਖ ਕਿਸੇ ਰਾਹ ਤੁਰਦਾ ਜਾਂਦਿਆਂ ਵਿਘਨ ਪੈਂਦਾ, ਚੋਟ ਪੈਂਦੀ ਹੈ, ਪਰਤ ਜਾਂਦਾ, ਅਸਫਲ ਹੋ ਜਾਂਦਾ, ਰੁਕ ਜਾਂਦਾ, ਫਿਰ ਦੂਜਾ ਰਾਹ ਅਪਣਾਉਂਦਾ, ਉਧਰ ਮੂੰਹ ਕਰ ਲੈਂਦਾ, ਕੁਛ ਸਮੇਂ ਬਾਅਦ ਤੁਰਦਿਆਂ ਤੁਰਦਿਆਂ ਉੱਥੋਂ ਵੀ ਚੋਟ ਪੈਂਦੀ। ਸਾਡੀ ਜ਼ਿੰਦਗੀ ਵਿੱਚ ਇਹ ਹੋ ਰਿਹਾ ਹੈ, ਕਿਸੇ ਭੇਖਧਾਰੀ ਵੱਲ ਮੂੰਹ ਕਰਕੇ, ਗੁਰੂ ਗੁਰਮੁਖ ਨਾ ਰਹਿ ਕੇ ਉਹਦੇ ਵੱਲ ਮੂੰਹ ਕਰਕੇ ਤੁਰ ਪਈਏ, ਚਾਰ ਦਿਨਾਂ ਬਾਅਦ ਪਤਾ ਲੱਗਦਾ ਹੈ ਇਹ ਕੀ ਹੈ, ਉਹ ਚੋਟ ਹੀ ਹੁੰਦੀ ਹੈ, ਫਿਰ ਮਨੁੱਖ ਕੋਲ ਪਛਤਾਵਾ ਰਹਿ ਜਾਂਦਾ ਹੈ, ਮੈਂ ਇੱਧਰ ਮੂੰਹ ਕਰਕੇ ਐਵੇਂ ਤੁਰਿਆ ਰਿਹਾ, ਐਵੇਂ ਤੁਰਿਆ ਰਿਹਾ। ਇਹ ਹੈ ਮੂੰਹ ਦੀ ਚੋਟ, ਜਿੱਥੇ ਮੂੰਹ ਮੁੜ ਜਾਏ, ਇੰਨੇ ਨਿਰਾਸ਼ ਹੋ ਜਾਈਏ ਕਿ ਮੂੰਹ ਮੁੜ ਜਾਏ, ਮੁੜ ਉੱਧਰ ਤੁਰਨ ਨੂੰ ਚਿੱਤ ਨਾ ਕਰੇ, ਕਿਉਂਕਿ ਚੋਟ ਮੂੰਹ ਤੇ ਪਈ ਹੈ, ਤੇ ਮੂੰਹ ਕਰਕੇ ਮੈਨੂੰ ਖਰਾਬ ਬਣਾਉਂਦਾ, ਮੂੰਹ ਕਰਕੇ ਰਾਹ ਤੁਰਦਾ। ਤੇ ਗੁਰੂ ਕਹਿੰਦੇ ਨੇ ਭਲਿਆ ਜਿੱਥੇ ਜਿੰਨਾ ਰਾਹਾਂ ਤੇ ਤੈਨੂੰ ਬਾਰ ਬਾਰ ਚੋਟਾਂ ਪੈ ਰਹੀਆਂ ਨੇ, ਨਿਰਾਸ਼ਤਾ ਹੀ ਮਿਲ ਰਹੀ ਹੈ, ਇੱਕ ਵਾਰ ਗੁਰੂ ਦੇ ਹੁਕਮ ਵਿੱਚ ਆ ਜਾਏ ਤੈਨੂੰ ਇਹ ਚੋਟਾਂ, ਇਹ ਬਾਰ ਬਾਰ ਪਛਤਾਵੇ ਦੇ ਰਾਹ ਨਹੀਂ ਤੁਰਨਾ ਪਏਗਾ, ਕਿਉਂਕਿ ਬਹੁਤੀ ਰਾਹੀਂ ਭਟਕ ਰਿਹਾ ਨਾ ਮਨ ਭੂਲੀ, ਬਹੁਤੀ ਰਾਹੀਂ। ਇਸ ਲਈ ਮੂੰਹ ਦੀਆਂ ਚੋਟਾਂ ਖਤਮ ਹੋ ਜਾਣਗੀਆਂ। ਮੰਨੈ ਜਮ ਕੇ ਸਾਥ ਨਾ ਜਾਏ, ਹੁਣ ਇੱਥੇ ਵੀ ਰੁਕਿਓ, ਜਮ ਕਿੰਨਾ ਵਾਸਤੇ ਹੈ, ਜਮ ਦਾ ਅਰਥ ਕੀ ਹੈ, ਸਾਡੀ ਪਰਿਭਾਸ਼ਾ ਵਿੱਚ ਆਮ ਕਰਕੇ ਜਮ ਅਸੀਂ ਕਹਿੰਦੇ ਹਾਂ ਜਿਹੜਾ ਮੌਤ ਦਾ ਫਰਿਸ਼ਤਾ ਮਨੁੱਖ ਦੇ ਜੀਵਨ ਨੂੰ ਅੰਤ ਸਮੇਂ ਲੈਣ ਆਉਂਦਾ, ਮੁਸ਼ਕਾ ਬੰਨ ਲੈਂਦਾ, ਅਸੀਂ ਜੋ ਕਲਪਨਾ ਕੀਤੀਆਂ ਹੋਈਆਂ ਗੁਰਬਾਣੀ ਨੇ ਐਗਜ਼ਾਮਪਲ ਵਜੋਂ ਅਨੇਕਾਂ ਥਾਵਾਂ ਤੇ ਵਰਤੀਆਂ। ਇੱਕ ਰੱਤੀ ਬਿਲਮ ਨਾ ਦੇਵਣੀ, ਬਣ ਜਾ ਰਿਹਾ ਮਿੱਤਰਾ ਉਨੀ, ਤਕੜੇ ਪਾਏ ਹੱਥ ਆਪੀ ਨੇ ਭੋਗ ਭੋਗ ਕੇ ਹੋਏ ਭਸਮੜ ਭੌਲ ਸਦਾਇਆ, ਵੱਡਾ ਹੋਆ ਦੁਨੀਦਾਰ ਗਲ ਸੰਗਲ ਹੱਥ ਚਲਾਇਆ। ਜਮੇ ਆਉਂਦਾ ਹੁਣ ਤਾਂ, ਕਿਉਂ ਕਿਹੜੀ ਅਜੀਬ ਗੱਲ ਹੈ, ਘਰ ਗ੍ਰਿਫਤਾਰ ਕਰਨ ਉਹਨੂੰ ਲੋਕ ਆਉਂਦੇ ਨੇ ਜਿਹੜਾ ਆਪੇ ਪੇਸ਼ ਨਾ ਹੁੰਦਾ ਹੋਵੇ। ਆਹ ਇੱਕ ਫਰਕ ਹੈ, ਜਿਹੜਾ ਛੁਪ ਛੁਪ ਰਹਿਣ ਦੀ ਕੋਸ਼ਿਸ਼ ਕਰੇ ਕਿ ਮੇਰੀ ਗ੍ਰਿਫਤਾਰੀ ਨਾ ਹੋ ਜਾਏ, ਉਹਦੇ ਲਈ ਫਿਰ ਐਸੇ ਵਾਰੰਟ ਜਾਰੀ ਹੁੰਦੇ ਨੇ ਵੀ ਜਿੱਥੇ ਹੈਗਾ, ਜਿਸ ਹਾਲਤ ਵਿੱਚ ਹੈਗਾ, ਇਹਨੂੰ ਉਵੇਂ ਫੜ ਕੇ ਲੈ ਆਓ। ਜਿਹੜਾ ਜੀਵਨ ਨੂੰ ਆਪਣਾ ਸਮਝੀ ਬੈਠਾ ਹੈ, ਮੌਤ ਤੋਂ ਡਰੀ ਜਾਂਦਾ, ਇਹਦਾ ਮਤਲਬ ਉਹ ਹੁਕਮ ਵਿੱਚ ਨਹੀਂ, ਉਹਨੂੰ ਇਹ ਪਤਾ ਨਹੀਂ ਕਿ ਹੁਕਮੇ ਆਵੇ ਹੁਕਮੇ ਜਾਏ, ਉਹਨੇ ਆਪਣੀ ਜੀਵਨ ਮੌਤ ਹੁਕਮ ਵਿੱਚ ਨਹੀਂ ਸਮਝਿਆ, ਉਹ ਜੰਮਣ ਮਰਨਾ ਹੁਕਮ ਹੈ ਨਹੀਂ ਸਮਝ ਰਿਹਾ, ਉਹ ਹੁਕਮ ਵਿੱਚ ਨਹੀਂ, ਤੇ ਜਾਣਾ ਉਹਨੂੰ ਵੀ ਪੈਣਾ, ਉਹ ਆਪੇ ਜਾਣਾ ਨਹੀਂ ਚਾਹੁੰਦਾ, ਹੁਕਮ ਵਿੱਚ ਹੈ ਨਹੀਂ, ਹੁਕਮ ਤੋਂ ਮੂੰਹ ਮੋੜ ਰਿਹਾ, ਜਾਣਾ ਉਹਨੂੰ ਪਸੰਦ ਨਹੀਂ, ਜਮ ਉਹਨੂੰ ਲੈਣ ਆਉਂਦੇ ਨੇ। ਜਾਂ ਮੈਂ ਉਹਨੂੰ ਲੈਣਾ, ਕਿਉਂ ਆਪੇ ਜਾਣਾ ਹੀ ਨਹੀਂ ਚਾਹੁੰਦਾ। ਅਤੇ ਦੂਜੇ ਪਾਸੇ ਜਿਹੜਾ ਗੁਰਮੁਖ ਹੈ, ਹੁਕਮ ਵਿੱਚ ਰਹਿੰਦਾ ਅਤੇ ਜਿਹਨੂੰ ਪਤਾ ਸਦੜੇ ਨਿਤ ਪਵਨ, ਅਤੇ ਜਿਹੜਾ ਸੱਦਣਹਾਰ ਨੂੰ ਪਹਿਲਾਂ ਹੀ ਚੇਤਰ ਵਿੱਚ ਰੱਖੀ ਬੈਠਾ, ਉਹਨੂੰ ਜੰਮ ਭੇਜਣ ਦੀ ਕੀ ਲੋੜ ਹੈ? ਉਹ ਤਾਂ ਕਹਿੰਦਾ ਤੂੰ ਹੁਕਮ ਕਰ, ਮੈਂ ਤਾਂ ਅੱਗੇ ਪਿਆ ਉਡੀਕਣਾ, ਤੂੰ ਕਦੋਂ ਮੈਨੂੰ ਆਵਾਜ਼ ਦੇਵੇਂ, ਮੈਂ ਤੇਰੇ ਚਰਨਾਂ ਵਿੱਚ ਪਹੁੰਚਾ। ਉਹਨੂੰ ਉੱਥੇ ਜਮ੍ਹਾਂ ਦੀ ਕੀ ਲੋੜ ਹੈ? ਗੁਰੂ ਨੇ ਬਾਣੀ ਵਿੱਚ ਇੱਕ ਥਾਂ ਆਖਿਆ, ਕਹਿਣ ਲੱਗੇ ਜਿਨ ਤੁਮ ਭੇਜੇ ਤਿਨੇ ਬੁਲਾਏ। ਉਹਨੇ ਤੈਨੂੰ ਭੇਜਿਆ ਸੀ, ਤੂੰ ਆ ਗਿਆ, ਉਹਨੇ ਤੈਨੂੰ ਬੁਲਾਇਆ, ਤੈਨੂੰ ਜਾਣਾ ਪਏਗਾ, ਤੂੰ ਹੁਕਮ ਵਿੱਚ ਰਹਿ। ਉਦੋਂ ਵੀ ਤਾਂ ਹੁਕਮ ਮੰਨਿਆ ਹੈ। ਜੇ ਤੈਨੂੰ ਹੁਕਮ 'ਤੇ ਭਰੋਸਾ ਹੈ, ਹੁਕਮ ਮੰਨਣਾ ਆਉਂਦਾ, ਤੈਨੂੰ ਜਾਣ ਲੱਗਿਆ ਕੋਈ ਪਰੇਸ਼ਾਨੀ ਨਹੀਂ। ਉਹਨੇ ਤਾਂ ਤੈਨੂੰ ਸੰਦੇਸ਼ ਭੇਜਿਆ, ਮੈਸੇਜ ਭੇਜਿਆ। ਜਿਨ ਤੂੰ ਭੇਜੇ ਤਿਨੇ ਬੁਲਾਏ, ਸੁਖ ਸਹਿਜ ਸੇਤੀ ਘਰ ਆਓ। ਇਹ ਤੇਰਾ ਅਸਲ ਘਰ ਹੈ ਜਿੱਥੋਂ ਤੂੰ ਗਿਆ ਹੈ, ਇਸ ਲਈ ਇਹਦੇ ਤੋਂ ਨਫ਼ਰਤ ਨਾ ਕਰ। ਜਿਹੜਾ ਸੱਦਣਹਾਰ ਹੈ ਉਹ ਉਹੀ ਹੈ ਜਿਹਨੇ ਤੈਨੂੰ ਭੇਜਿਆ ਹੈ। ਹੁਣ ਜਿਹੜਾ ਇਸ ਗੱਲ ਨੂੰ ਸਮਝ ਕੇ ਹੁਕਮ ਵਿੱਚ ਆ ਜਾਂਦਾ, ਉਹਨੂੰ ਜੰਮ ਭੇਜਣ ਦੀ ਲੋੜ ਹੈ? ਉਹਨੂੰ ਤਾਂ ਆਵਾਜ਼ ਆਈ ਹੈ ਤੁਮ ਘਰ ਆਵੋ ਮੇਰੇ ਮੀਤ। ਕਿੱਡੇ ਪਿਆਰ ਨਾਲ ਸੱਦਣਹਾਰਾ ਉਹਨੂੰ ਆਵਾਜ਼ ਪਿਆ ਦਿੰਦਾ, ਉਹ ਮੇਰੇ ਮਿੱਤਰਾ ਆਪਣੇ ਘਰ ਆ ਜਾ, ਮੈਂ ਤੇਰੀ ਉਡੀਕ ਪਿਆ ਕਰਨਾ। ਬਾਣੀ ਕਹਿੰਦੀ ਹੈ ਤੁਮ ਘਰ ਆਵੋ ਮੇਰੇ ਮੀਤ, ਤੁਮਰੇ ਦੁਖੀ ਹਰ ਆਪ ਨਿਵਾਰੇ, ਅਪਦਾ ਵਹੀ ਬਤੀਤ। ਇਸ ਲਈ ਤੇਰੀ ਤਾਂ ਮੈਂ ਉਡੀਕ ਕਰ ਰਿਹਾ, ਤੂੰ ਮੇਰੇ ਘਰ ਆ। ਅਤੇ ਜਿਹੜਾ ਹੁਕਮ ਮੰਨਣ ਵਾਲਾ ਆਖਦਾ, ਉਹ ਕਹਿੰਦਾ ਹਜ਼ੂਰ ਮੈਂ ਵੀ ਤੇਰੇ ਹੁਕਮ ਦੀ ਉਡੀਕ ਕਰ ਰਿਹਾ ਤਿਆਰ। ਜਿੱਥੇ ਇਹੋ ਜਿਹਾ ਨਿਉਂ ਲੱਗ ਜਾਏ ਹੁਕਮ ਨਾਲ, ਭਲਾ ਉੱਥੇ ਜੰਮ ਭੇਜਣ ਦੀ ਲੋੜ ਹੈ? ਉੱਥੇ ਆਪੇ ਜਾਂਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਅਤੇ ਭਾਈ ਗੁਰਦਾਸ ਜੀ ਦੀ ਰਚਨਾ ਨੂੰ ਮੈਂ ਸਾਹਮਣੇ ਰੱਖ ਕੇ ਇੱਕ ਗੱਲ ਕਰਨਾ ਚਾਹੁੰਦਾ। ਭਾਈ ਸਾਹਿਬ ਨੇ ਇੱਕ ਥਾਂ 'ਤੇ ਲਿਖਿਆ, ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ। ਚੱਲਿਆ ਲਫ਼ਜ਼ ਵਰਤਿਆ, ਚੱਲਿਆ ਲਫ਼ਜ਼ ਵਰਤਿਆ। ਅਤੇ ਜਿਹੜਾ ਆਪੇ ਨਹੀਂ ਜਾਂਦਾ, ਭੋਗ ਭੋਗਣ ਵਾਲਾ ਗੁਰਮੁਖ ਨਹੀਂ, ਉੱਥੇ ਲਫ਼ਜ਼ ਚੱਲਿਆ ਨਹੀਂ ਆਖਿਆ। ਉੱਥੇ ਆਖਿਆ ਵੱਡਾ ਹੋਆ ਦੁਨੀਦਾਰ ਗੱਲ ਸੰਗਲ ਘੱਤ ਚਲਾਇਆ। ਹੁਣ ਚਲਾਏ ਅਤੇ ਚੱਲਣ ਵਿੱਚ ਫਰਕ ਹੈ। ਚੱਲਣ ਦਾ ਮਤਲਬ ਹੁੰਦਾ ਆਪਣੀ ਮਰਜ਼ੀ ਨਾਲ, ਚਲਾਉਣ ਦਾ ਮਤਲਬ ਹੁੰਦਾ ਕਿ ਸਖਤੀ ਨਾਲ। ਲਓ ਆਹ ਫਰਕ ਹੈ। ਜਿਹੜਾ ਹੁਕਮ ਨਹੀਂ ਸਮਝਦਾ, ਜੰਮਣ ਮਰਨ ਨੂੰ ਹੁਕਮ ਵਿੱਚ ਨਹੀਂ ਲੈਂਦਾ, ਉਹਨੂੰ ਚਲਾਉਣਾ ਪੈਂਦਾ, ਇਸ ਲਈ ਜੰਮ ਭੇਜਣੇ ਪੈਂਦੇ ਨੇ, ਉਹਨਾਂ ਨੂੰ ਜਮ੍ਹਾਂ ਦੇ ਨਾਲ ਹੀ ਲਿਜਾਇਆ ਜਾਂਦਾ। ਅਤੇ ਜਿਹੜਾ ਹੁਕਮ ਵਿੱਚ ਆ ਜਾਂਦਾ ਜੀ ਜੰਮਣ ਮਰਨਾ ਹੋ ਕਰ, ਤੂੰ ਜਦੋਂ ਭੇਜਿਆ ਸੀ ਆ ਗਿਆ, ਜਦੋਂ ਤੂੰ ਸੱਦੇਗਾ ਮੈਂ ਤਾਂ ਪਹਿਲਾਂ ਪਿਆ ਉਡੀਕਣਾ, ਤੂੰ ਬੁਲਾਵੇਂ ਜਿਸ ਮਰਨੇ 'ਤੇ ਜੱਗ ਡਰੇ ਮੇਰੇ ਮਨ ਆਨੰਦ। ਕਬੀਰ ਜਾਦਨ ਹੋਮ ਹੁਆ ਪਾਛੇ ਭਇਆ ਆਨੰਦ, ਮੋਹ ਮਿਲਿਓ ਪ੍ਰਭ ਆਪਣਾ ਸੰਗੀ ਭਜੇ ਗੋਬਿੰਦ। ਮੈਂ ਕਿਉਂ ਡਰਾਂ ਤੇਰੇ ਹੁਕਮ ਵਿੱਚ? ਜਿਹੜਾ ਉਹਦੇ ਹੁਕਮ ਵਿੱਚ ਰਹਿਣ ਦੀ ਆਦਤ ਬਣਾ ਬੈਠਾ, ਉਹਨਾਂ ਨੂੰ ਜਮਾਂ ਦੇ ਨਾਲ ਨਹੀਂ ਜਾਣਾ ਪੈਂਦਾ। ਜਮ ਕੇ ਸਾਥ ਨਾ ਜਾਏ, ਕਿਉਂਕਿ ਜਮ ਦਾ ਉੱਥੇ ਕੰਮ ਹੀ ਕੋਈ ਨਹੀਂ, ਉਹ ਤਾਂ ਆਪੇ ਹੀ ਤਿਆਰ ਹੈ। ਉਹ ਸੱਦਣਹਾਰੇ ਨੂੰ ਪਹਿਲਾਂ ਹੀ ਸਿਮਰ ਰਿਹਾ, ਸੱਦਣਹਾਰੇ ਨੂੰ ਪਹਿਲਾਂ ਵਿੱਚ ਜਿੱਤ ਵਿੱਚ ਚਿੱਤ ਵਿੱਚੋਂ ਉਹਨੇ ਗਵਾਇਆ ਹੀ ਨਹੀਂ। ਉਹਨੂੰ ਪਤਾ ਇਹ ਦਿਨ ਆਉਣੇ ਹੀ ਆਉਣੇ, ਜਦੋਂ ਮੈਨੂੰ ਹੁਕਮ ਹੋਣਾ ਮੈਂ ਜਾਣੇ ਹੀ ਜਾਣੇ, ਉਹ ਤਾਂ ਪਹਿਲਾਂ ਹੀ ਤਿਆਰ ਬੈਠਾ। ਇਸ ਲਈ ਉਹਨੂੰ ਮੰਗਵਾਉਣ ਲਈ ਕਿਸੇ ਜਮ ਨੂੰ ਭੇਜਣ ਦੀ ਲੋੜ ਨਹੀਂ ਪੈਂਦੀ, ਕਿਸੇ ਦੂਤ ਨੂੰ ਭੇਜਣ ਦੀ ਲੋੜ ਨਹੀਂ ਪੈਂਦੀ, ਬਲਕਿ ਆਵਾਜ਼ ਦਿੱਤੀ ਜਾਂਦੀ ਹੈ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋਣਾ ਤੂੰ ਨਾ ਛੁਟੇ ਨਿਕਟ ਨਾ ਜਾਇਓ ਦੂਤ, ਉੱਥੇ ਨਾ ਜਾਇਓ। ਕਿਉਂ? ਕਿਉਂਕਿ ਤੂੰ ਹੁਕਮ ਵਿੱਚ ਆਪੇ ਹੀ ਰਾਜ਼ੀ ਹੈ, ਉਹਨੂੰ ਜਮਾਂ ਨਾਲ ਨਹੀਂ ਜਾਣਾ ਪੈਂਦਾ। ਸਤਿਗੁਰੂ ਕਹਿੰਦੇ ਨੇ ਮੰਨੇ ਜਮ ਕੇ ਸਾਥ ਨਾ ਜਾਏ। ਕਹਿਣ ਲੱਗੇ ਭਲਿਆ ਹੁਕਮ ਮੰਨਣਾ ਆਏ, ਕਾਸ਼ ਤੈਨੂੰ ਹੁਕਮ ਵਿੱਚ ਰਸ ਆ ਜਾਏ, ਤੈਨੂੰ ਹੁਕਮ ਦੇ ਟੇਸਟ ਦਾ ਪਤਾ ਲੱਗ ਜਾਏ। ਸਿਰਫ ਹੁਕਮ ਮੰਨਣ ਦਾ ਵੀ ਅਭਿਆਸ ਕਰਨਾ ਪੈਂਦਾ, ਟੇਸਟ ਡਿਵੈਲਪ ਕਰਨਾ ਪੈਂਦਾ। ਅਤੇ ਜਦੋਂ ਹੁਕਮ ਦਾ ਰਸ ਆ ਜਾਏ, ਫਿਰ ਉਹ ਕਿਸੇ ਨੂੰ ਦੱਸਣ ਜੋਗਾ ਵੀ ਨਹੀਂ ਰਹਿੰਦਾ। ਕਹਿੰਦਾ ਹੇ ਮੇਰੇ ਮਾਲਕ, ਮੈਂ ਆਖਾਂ ਕਿਵੇਂ, ਜੋ ਸੁੱਖ ਮੈਨੂੰ ਹੁਕਮ ਵਿੱਚ ਰਹਿ ਕੇ ਮਿਲਿਆ, ਉਹ ਲਿਖਣ ਪੜ੍ਹਨ ਬਿਆਨ ਤੋਂ बार है मन्ने की गत कही न जाए, जे को कहे पिछे पछताए, कागद कलम ना लिखन हार, मन्ने का बह करन विचार। कहन लगे हुण ते एथे ही गल रह गई है कि जेड़ा इस हुक्म दे स्वाद नू चखना चाहता है, सुख नू मानना चाहता है, वह हुक्म मन के वेख लवे। जेड़ा मन्नेगा वो जान जाएगा हुक्म की है। गुरु कहते
ऐसा नाम निरंजन हो, जे को मन जाने मन को, ऐसा नाम निरंजन हो, ऐसा नाम निरंजन हो, जे को मन जाने जाने मन को, जे को मन जाने मन को।
तो हुक्म मनन दा सुभा बनाइए, बस एहो सिखिए। जीवन दा एक ओ टिकाने जिस टिकाने ते प्रभु हुक्मी ते हुक्म मनन वाला एक हो जाते हैं। इसलिए हुक्म दा सुभा बनाइए। जिस दिन असी हुक्म मनन दा सुभा बना लवेंगे, उस दिन ना ही गुरमुख होवेगा। ते जिन्नी देर हुक्म मनन दा सुभा नहीं बना दे, उस दिन ना ही मनमुख। गुरु ने बाणी भी चक दिता है, पूरे गुरु का हुक्म ना मनने ओ मनमुख अज्ञान मुठा बिखमाया। श्री गुरु ग्रंथ साहिब की बाणी का फैसला है। जिहड़ा गुरुमुख है वह मालिक का हुक्म विच रहिंदा है, उनकी रजा विच रहिंदा है। हुण असीं फैसला करिए, गुरु अगवाई दे रहे हैं, सिक्ख्या दे रहे हैं, असी सुन के फैसला करना है असी की बनना है। इन्हां शब्दां नाल खिमा दा जा चिका। फतेह बुलाओ, वाहिगुरु जी का खालसा वाहिगुरू।